ਆਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਆ ਸਿਫਤ ਖਸਮ ਦੀ ਨੂਰ ਅਰਸੋ ਕੁਸੋ ਝੱਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂਦਾ ਸਾਹੂ ਜਿਸ ਪਾਸ ਬਹਿਠਿਆ ਸੋਹੀ ਸਭਨਾ ਦਾ ਵੇ ਸਾਹੂ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂਦਾ ਸਾਹੂ ਜਿਸ ਪਾਸ ਬਹਿਠਿਆ ਸੋਹੀ ਸਭਨਾ ਦਾ ਵੇ ਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਹੁ ਪਰਪੰਚ ਕਰ ਪਾਰ ਥਾਨ ਲਿਆਵੈ ਸੁਤ ਦਾਰਾ ਪਹਿ ਆਨ ਲੁਟਾਵੈ ਬਹੁ ਪਰਪੰਚ ਕਰ ਪਾਰ ਥਾਨ ਲਿਆਵੈ ਸੁਤ ਦਾਰਾ ਪਹਿ ਆਨ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੀ ਜੈ ਰਹਾਉ ਛੇਨ ਛੇਨ ਤਨ ਛੀਜ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦਾ ਰਾਮ ਕੀ ਨਾ ਜਪਹਿ ਸਵੇਰਾ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦਾ ਰਾਮ ਕੀ ਨਾ ਜਪਹਿ ਸਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋਗ ਦਇਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਵੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ ਸਨਮਾਨਯੋਗ ਗੁਰੂ ਸਤਸੰਗ ਜੀਓ ਸਨੇਮਰ ਪਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਸਿਰਮੌਰ ਸ੍ਰੀ ਕਬੀਰ ਜੀ ਦਾ ਅੱਜ ਇਹ ਪਾਵਨ ਪਵਿੱਤਰ ਵਾਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਹੁਕਮ ਦੇ ਨਾਮੇ ਦੇ ਰੂਪ ਵਿੱਚ ਆਇਆ। ਕਬੀਰ ਦੇ ਨਾਲ ਇੱਕ ਨਵੀਂ ਸ਼ੰਖਲਾ ਆਰੰਭ ਹੋਈ ਭਗਤਾਂ ਦੀ। ਕਬੀਰ ਸਿਰਮੌਰ ਹੈ, ਕਬੀਰ ਕਰਕੇ ਉਹਨਾਂ ਲੋਕਾਂ ਨੂੰ ਬੜੀ ਪ੍ਰੇਰਨਾ ਮਿਲੀ ਜਿਨ੍ਹਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਸਨ, ਚਾਹੇ ਉਹ ਰਵਿਦਾਸ ਸੀ, ਸਦਣਾ ਸੈਨ ਸੀ, ਔਰ ਇਸ ਤੋਂ ਇਲਾਵਾ ਨਾਮਦੇਵ ਸੀ। ਇਸ ਤਰ੍ਹਾਂ ਦੇ ਭਗਤਾਂ ਨੂੰ ਕਬੀਰ ਤੋਂ ਬੜੀ ਪ੍ਰੇਰਨਾ ਮਿਲੀ। ਇੰਜ ਕਹਿ ਲਓ, ਕਬੀਰ ਭਗਤੀ ਦੇ ਲਹਿਰ ਦੇ ਜਨਮਦਾਤਾ ਨੇ। ਇਹਨਾਂ ਸਾਰਿਆਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਤੇ ਬੰਦ ਸਨ, ਪਰ ਕਬੀਰ ਨੇ ਐਲਾਨ ਕੀਤਾ, ਕੋਈ ਗੱਲ ਨਹੀਂ, ਅਸੀਂ ਆਪਣੇ ਜੀਵਨ ਦੇ ਦੁਆਰ ਖੋਲ੍ਹ ਕੇ ਪ੍ਰਭੂ ਨੂੰ ਵੇਖਾਂਗੇ। ਇਹਨਾਂ ਲਈ ਵਿਦਿਆਲਿਆਂ ਦੇ ਦਰਵਾਜ਼ੇ ਤੇ ਬੰਦ ਸਨ, ਪਰ ਇਹਨਾਂ ਨੇ ਐਲਾਨੀਆਂ ਕਿਹਾ, ਕੋਈ ਗੱਲ ਨਹੀਂ, ਅਸੀਂ ਜ਼ਿੰਦਗੀ ਦੀ ਕਿਤਾਬ ਪੜ੍ਹਾਂਗੇ, ਅਸੀਂ ਜੀਵਨ ਦਾ ਗ੍ਰੰਥ ਪੜ੍ਹਾਂਗੇ। ਔਰ ਗਜ਼ਬ ਦੀ ਗੱਲ ਇਹ, ਜੀਵਨ ਦੀ ਕਿਤਾਬ ਨੂੰ ਪੜ੍ਹ ਕੇ, ਜੀਵਨ ਦੇ ਗ੍ਰੰਥ ਨੂੰ ਪੜ੍ਹ ਕੇ ਬੜੇ ਵਡਮੁੱਲੇ ਰਤਨ ਕਬੀਰ ਨੇ ਜਗਤ ਦੇ ਸਾਹਮਣੇ ਰੱਖੇ, ਕਿਸੇ ਵਿਦਿਆਲੇ ਤੋਂ ਨਹੀਂ ਪੜ੍ਹੇ ਨਾ ਪੜ੍ਹਾਏ ਜਾ ਸਕਦੇ ਸਨ। ਜੀਵਨ ਦੇ ਮੰਦਰ ਦੇ ਚੋਂ ਹੀ ਪ੍ਰਭੂ ਦੀ ਝਲਕ ਵੇਖੀ ਔਰ ਉਸੇ ਦਾ ਐਲਾਨੀਆ ਜ਼ਿਕਰ ਵੀ ਕਰ ਦਿੱਤਾ, ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਆਵਰ ਨਾ ਦੇਖਾ। ਤੋ ਇਸ ਤਰ੍ਹਾਂ ਕਬੀਰ ਦੇ ਨਾਲ ਭਗਤੀ ਦੀ ਲਹਿਰ ਦਾ ਜਨਮ ਹੋਇਆ ਔਰ ਉਸ ਸਮੇਂ ਵਿੱਚ ਬਹੁਤ ਸਾਰੇ ਭਗਤ ਇਸ ਦੇਸ਼ ਵਿੱਚ ਪੈਦਾ ਹੋਏ। ਖਾਸ ਖਾਸ ਕਰਕੇ ਉਹਨਾਂ ਨੂੰ ਬੜੀ ਪ੍ਰੇਰਨਾ ਮਿਲੀ ਜਿਨ੍ਹਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਸਨ, ਵਿਦਿਆਲਿਆਂ ਦੇ ਦਰਵਾਜ਼ੇ ਬੰਦ ਸਨ। ਇਹਨਾਂ ਨੂੰ ਸ਼ੂਦਰ ਆਖਿਆ ਜਾਂਦਾ ਸੀ। ਕਬੀਰ ਤੋਂ ਤਕਵੀਅਤ ਮਿਲੀ, ਕਬੀਰ ਤੋਂ ਸ਼ਕਤੀ ਮਿਲੀ, ਕੋਈ ਗੱਲ ਨਹੀਂ, ਬੰਦ ਨੇ ਦਰਵਾਜ਼ੇ ਮੰਦਰਾਂ ਦੇ ਬੰਦ ਸਹੀ, ਜੀਵਨ ਦੇ ਮੰਦਰ ਦੇ ਦਰਵਾਜ਼ੇ ਖੋਲ੍ਹੋ, ਹਿਰਦੇ ਦੇ ਕਪਾਟ ਖੋਲ੍ਹੋ, ਪ੍ਰਭੂ ਉੱਥੋਂ ਹੀ ਮਿਲੇਗਾ। ਕੋਈ ਗੱਲ ਨਹੀਂ, ਇਹ ਸ਼ਾਸਤਰ ਨਹੀਂ ਪੜ੍ਹਨ ਦਿੰਦੇ, ਨਹੀਂ ਪੜ੍ਹਾਉਂਦੇ। ਕੋਈ ਗੱਲ ਨਹੀਂ, ਇਹ ਉਪਨਿਸ਼ਦਾਂ ਨਹੀਂ ਪੜ੍ਹਨ ਦਿੰਦੇ, ਨਹੀਂ ਪੜ੍ਹਾਉਂਦੇ। ਜੀਵਨ ਦੀ ਕਿਤਾਬ ਪੜ੍ਹਾਂਗੇ, ਜ਼ਿੰਦਗੀ ਦੀ ਪੋਥੀ ਪੜ੍ਹਾਂਗੇ। ਇਹਨਾਂ ਸਾਰੇ ਭਗਤਾਂ ਨੂੰ ਨਾ ਪੜ੍ਹਾਇਆ ਗਿਆ ਨਾ ਇਹ ਪੜ੍ਹੇ ਨੇ, ਜ਼ਿੰਦਗੀ ਦੀ ਕਿਤਾਬ ਨੂੰ ਪੜ੍ਹ ਕੇ ਬਹੁਤ ਵਡਮੁੱਲੇ ਰਤਨ ਇਹਨਾਂ ਨੂੰ ਪ੍ਰਾਪਤ ਹੋਏ ਨੇ ਔਰ ਸਾਹਮਣੇ ਰੱਖੇ ਨੇ। ਉਹ ਜਿਹੜੇ ਸ਼ਾਸਤਰ ਵੇਦ ਸਨ, ਉਹਨਾਂ ਲਈ ਤਾਂ ਇੱਕ ਨਿਯਮ ਬਣਾ ਦਿੱਤਾ ਗਿਆ, ਬ੍ਰਾਹਮਣ ਪੜ੍ਹ ਸਕਦਾ, ਬ੍ਰਾਹਮਣ ਹੀ ਪੜ੍ਹਾ ਸਕਦਾ, ਦੂਜਾ ਨਹੀਂ। ਪਰ ਇਹਨਾਂ ਨੇ ਜ਼ਿੰਦਗੀ ਦੀ ਕਿਤਾਬ ਦੇ ਚੋਂ ਜਿਹੜੇ ਵਡਮੁੱਲੇ ਰਤਨ ਲੱਭੇ ਹੈ, ਸਭ ਨੂੰ ਸੁਣਾਏ, ਕੋਈ ਵੀ ਸੁਣੋ, ਕੋਈ ਵੀ ਪੜ੍ਹੋ। ਤੋ ਇਸ ਤਰੀਕੇ ਨਾਲ ਕਬੀਰ ਅਛੂਤੇ ਨੇ, ਕਬੀਰ ਇਸ ਸ਼ੈਲੀ ਦੇ ਜਨਮਦਾਤਾ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਵੀ ਭਗਤਾਂ ਦੇ ਚੋਂ ਸਿਰਮੌਰ ਸ਼੍ਰੇਣੀ ਦੇ ਚ ਬੈਠੇ ਨੇ। ਇਹਨਾਂ ਦਾ ਅੱਜ ਦਾ ਇਹ ਪਾਵਨ ਪਵਿੱਤਰ ਵਾਕ ਭਾਵੇਂ ਬੜੇ ਸਾਦੇ ਤੇ ਸਰਲ ਅਲਫਾਜ਼ ਨੇ, ਪਰ ਇਸ ਦੇ ਚ ਜੀਵਨ ਦਾ, ਸੰਸਾਰ ਦਾ, ਕਰਤਾਰ ਦਾ ਬਹੁਤ ਵੱਡਮੁੱਲਾ ਗਿਆਨ ਹੈ। ਮਨੁੱਖ ਦੀ ਹੋਂਦ ਪਰਿਪੂਰਨ ਪਰਮਾਤਮਾ ਨੇ ਐਸੀ ਬਣਾਈ ਹੈ, ਇਸ ਦਾ ਅੱਧਾ ਜੀਵਨ ਬਾਹਰ ਹੈ, ਅੱਧਾ ਅੰਦਰ ਹੈ। ਇਸ ਨੂੰ ਮੈਂ ਥੋੜ੍ਹਾ ਦੁਹਰਾ ਕੇ ਫਿਰ ਸ਼ਬਦ ਦੇ ਭਾਵ ਅਤੇ ਅਕਸ਼ਰਾਂ ਨੂੰ ਲਵਾਂਗੇ। ਬਾਹਰ ਪਵਨ ਹੈ, ਜੀਵਨ ਦੇ ਚ ਵੀ ਪਵਨ ਹੈ, ਸਰੀਰ ਦੇ ਚ। ਬਾਹਰ ਪਵਨ ਨਾ ਚਲੇ ਸਾਰਾ ਸੰਸਾਰ ਮੁਰਦਾ ਹੋ ਜਾਏਗਾ, ਪਰ ਮੇਰੇ ਅੰਦਰ ਪਵਨ ਨਾ ਚਲੇ ਮੈਂ ਮੁਰਦਾ ਹੋ ਜਾਵਾਂਗਾ, ਸੰਸਾਰ ਤੇ ਚੱਲਦਾ ਰਹੇਗਾ। ਜੇ ਬਾਹਰ ਪਵਨ ਚੱਲਦੀ ਪਈ ਹੈ ਤਾਂ ਮੇਰੇ ਅੰਦਰ ਵੀ ਚੱਲਣੀ ਚਾਹੀਦੀ ਹੈ। ਬਾਹਰ ਚੱਲਦੀ ਹੋਈ ਪਵਨ ਬੰਦ ਹੋ ਜਾਏ, ਹੈ ਹੀ ਨਹੀਂ, ਸਾਰਾ ਸੰਸਾਰ ਮ੍ਰਿਤ ਹੋ ਜਾਏਗਾ, ਜੜ ਹੋ ਜਾਏਗਾ। ਪਰ ਮੇਰੇ ਅੰਦਰ ਸਵਾਸ ਨਹੀਂ ਚੱਲਦੇ, ਪਵਨ ਨਹੀਂ ਚੱਲਦੀ ਤਾਂ ਮੈਂ ਮੁਰਦਾ ਹੋ ਜਾਂਦਾ। ਮੁਰਦਮੀ ਹੈ ਅਗਰ ਪਵਨ ਨਾ ਚਲੇ, ਮੁਰਦਾਪਨ ਹੈ ਅਗਰ ਪਵਨ ਨਾ ਚਲੇ। ਪਾਣੀ ਬਾਹਰ ਸਾਗਰ ਦੇ ਚ ਹੈ, ਦਰਿਆਵਾਂ ਦੇ ਚ ਹੈ, ਜ਼ਮੀਨ ਦੇ ਥੱਲੇ ਹੈ, ਉੱਪਰ ਬਦਲ ਵੀ ਬਰਸਦੇ ਨੇ। ਠੀਕ ਹੈ, ਸਭ ਕੁਛ ਹੈ, ਪਰ ਮੇਰੇ ਇਸ ਜੀਵਨ ਸਾਗਰ ਦੇ ਚ ਵੀ ਪਾਣੀ ਹੋਣਾ ਚਾਹੀਦਾ, ਮੇਰੇ ਇਸ ਜ਼ਿੰਦਗੀ ਦੇ ਸਰੋਵਰ ਦੇ ਚ ਵੀ ਪਾਣੀ ਹੋਣਾ ਚਾਹੀਦਾ। ਸਾਗਰ ਸੁੱਕ ਜਾਏ, ਦਰਿਆ ਸੁੱਕ ਜਾਣ, ਜ਼ਮੀਨ ਦੇ ਥੱਲੋਂ ਪਾਣੀ ਨਾ ਮਿਲੇ, ਉੱਪਰੋਂ ਬੱਦਲ ਨਾ ਬਰਸਣ, ਤੇ ਸਾਗਰ ਸਾਰਾ ਸੁੱਕ ਜਾਏ, ਜ਼ਮੀਨ ਦਾ ਸਾਰਾ ਜੀਵਨ ਸੁੱਕ ਜਾਏਗਾ, ਖਤਮ। ਸਿਰਫ ਸਾਗਰ ਹੀ ਨਹੀਂ ਸੁੱਕਿਆ, ਸਾਰੇ ਹੀ ਸੁੱਕ ਗਏ, ਪਸ਼ੂ ਪਕਸ਼ੀ ਬਨਸਪਤੀ ਮਨੁੱਖ। ਤੋਂ ਨਿਰਾ ਸਾਗਰ ਦੇ ਚ ਹੀ ਪਾਣੀ ਨਹੀਂ ਚਾਹੀਦਾ, ਮੇਰੇ ਜੀਵਨ ਦੇ ਚ ਵੀ ਚਾਹੀਦਾ। ਨਿਰਾ ਦਰਿਆਵਾਂ ਦੇ ਚ ਪਾਣੀ ਦਾ ਬਹਾਵ ਨਾ ਹੋਵੇ, ਮੇਰੇ ਸਰੀਰ ਦੇ ਚ ਵੀ ਹੋਵੇ। ਨਿਰੇ ਬੱਦਲ ਹੀ ਨਾ ਬਰਸਦੇ ਰਹਿਣ, ਮੇਰੇ ਜੀਵਨ ਦੇ ਚ ਵੀ ਇਸਦੀ ਵਰਖਾ ਹੋਵੇ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ, ਬਾਹਰ ਸੂਰਜ ਬੁੱਝ ਜਾਏ ਸਾਰਾ ਜੀਵਨ ਬੁੱਝ ਜਾਏਗਾ। ਪੰਛੀ ਬੁੱਝ ਜਾਣਗੇ, ਪਸ਼ੂ ਬੁੱਝ ਜਾਣਗੇ, ਬਨਸਪਤੀ ਬੁੱਝ ਜਾਏ, ਮਨੁੱਖ ਵੀ ਬੁੱਝ ਜਾਏਗਾ। ਇਹ ਦੋ ਦੀਵੇ ਅੱਖਾਂ ਬੁੱਝ ਜਾਣਗੀਆਂ। ਅਗਰ ਬਾਹਰੋਂ ਸੂਰਜ ਬੁੱਝ ਗਿਆ ਸਾਰਾ ਜੀਵਨ ਬੁੱਝ ਜਾਏਗਾ। ਬਾਹਰ ਸੂਰਜ ਬੁੱਝ ਜਾਏ ਅੰਧੇਰਾ ਹੋ ਜਾਏਗਾ, ਸਾਰਾ ਜੀਵਨ ਅੰਧਕਾਰ ਹੋ ਜਾਏਗਾ, ਕੁਛ ਵੀ ਨਹੀਂ ਰਹੇਗਾ, ਕੁਛ ਵੀ ਨਹੀਂ ਰਹੇਗਾ। ਠੀਕ ਹੈ, ਇਤਨਾ ਵਿਸ਼ਾਲ ਸੂਰਜ ਬਾਹਰ ਚਾਹੀਦਾ ਹੈ, ਪਰ ਉਹਦੀ ਅੰਸ਼ ਮੇਰੇ ਸਰੀਰ ਦੇ ਚ ਵੀ ਚਾਹੀਦੀ ਹੈ। ਬਾਹਰ ਸੂਰਜ ਠੰਡਾ ਪੈ ਜਾਏ ਤਾਂ ਬ੍ਰਹਿਮੰਡ ਠੰਡਾ ਪੈ ਜਾਏਗਾ, ਅੰਦਰ ਜਠਰ ਅਗਨੀ ਠੰਡੀ ਪੈ ਗਈ ਤਾਂ ਮੈਂ ਠੰਡਾ ਹੋ ਜਾਵਾਂਗਾ, ਖਤਮ। ਪਤਾ ਮੁਰਦੇ ਦੀ ਪਹਿਚਾਣ ਕੀ ਹੁੰਦੀ ਹੈ? ਕਹਿੰਦੇ ਨੇ ਹੱਥ ਪੈਰ ਠੰਡੇ ਹੋ ਗਏ ਤੇ ਠੰਡਾ ਹੋ ਗਿਆ। ਸੂਰਜ ਠੰਡਾ ਹੋ ਗਿਆ ਤਾਂ ਬ੍ਰਹਿਮੰਡ ਮੁਰਦਾ ਹੋ ਜਾਏਗਾ, ਔਰ ਮੇਰੇ ਅੰਦਰ ਜਠਰ ਅਗਨੀ ਠੰਡੀ ਹੋ ਗਈ ਤਾਂ ਫਿਰ ਮੈਂ ਠੰਡਾ ਹੋ ਜਾਵਾਂ। ਬਾਹਰ ਅਗਨ ਹੈ, ਅੰਦਰ ਅਗਨ ਹੈ, ਬਾਹਰ ਪਵਨ ਹੈ, ਅੰਦਰ ਪਵਨ ਹੈ, ਬਾਹਰ ਪਾਣੀ ਹੈ, ਅੰਦਰ ਪਾਣੀ ਹੈ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ, ਜ਼ਿੰਦਗੀ ਬਾਹਰ ਹੈ, ਜ਼ਿੰਦਗੀ ਅੰਦਰ ਹੈ। ਜੀਵਨ ਬਾਹਰ ਹੈ, ਜੀਵਨ ਅੰਦਰ ਹੈ। ਅੰਦਰ ਦਾ ਜੀਵਨ ਨਾ ਪ੍ਰਾਪਤ ਹੋਵੇ तो मनुख अंदरों मुर्दा हो जाता है। किसे नु मुर्दापन कह, मेरे पातशाह ने आखां जीवा बिसरे मर जाऊं। मरणंग बिसरंग गोविंदे जीवनंग हर नाम ध्यावण है। सो जीव्या जिस मन वसया सोए, नानक अवर न जीवे कोय। अंदर प्रभु दा चिंतन नहीं तो फिर मैं अंदरों दुखी हो जावांगा। बाहर दा सारा जीवन पदार्थां दा है, ते पदार्थ सारे दा सारा धन आश्रित है। एक एक विचार नू बड़े गहराई नाल सुनना। अंदर दे सारे दैवी गुण रास्ते आनंद परमात्मा आश्रित ने। बाहर दे सारे पदार्थ, मैनू चंगा मकान चाहिए, धन तो बिना तो नहीं लभेगा। मैनू चंगे कपड़े पहनण नू चाहिए ने, पैसों तो बिना तो नहीं लभदे। मैनू दूर दराज की मुसाफरत तय करने वास्ते साइकिल मोटरसाइकिल कार चाहिए है, पैसों तो बिना तो नहीं लभने। धन तो बिना तो नहीं लभने। फिर मैनू इस तन की भुख मिटाने वास्ते भोजन चाहिए है, अन्न चाहिए है, साग सब्जी चाहिए है, घ्यो चाहिए है, दाल चाहिए है। धन तो बिना तो नहीं लभना। संसार की कोई चीज धन तो बिना नहीं लभदी, नहीं लभदी। या मैनू कहण देना, बाहर दा भगवान धन है, अंदर दा भगवान धर्म है। बाहरों सारा जीवन मुर्दा हो जाएगा अगर धन नहीं है, नहीं है, कुछ भी नहीं होवेगा। हिंदू वीरां ने तो एक मिथ बनाई हुई है, लक्ष्मी नारायण गर्भ दी गल, लक्ष्मी नू पहले रखे है, नारायण नू बाद विच। बाहर दा जीवन पहले, इनू पहले पहल दिती हुई है। क्यों? कबीर भी पहल देंदे ने, भूखे भगत न कीजे ये माला अपनी ले जे। ए प्रभु भगती तेरी ता होवेगी पहले भोजन, पहले भोजन, पहले पेट दे च भोजन, पहले लक्ष्मी। इंज कह लो, लक्ष्मी ही भोजन है, लक्ष्मी ही कपड़े ने, लक्ष्मी ही मकान है, लक्ष्मी ही पदार्थ है, लक्ष्मी ही सारा साजो समान है। लक्ष्मी 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 नारायण, अंदर दा सारा आनंद नारायण तो बिना नहीं होवेगा। बाहर दी सारी उपलब्धि ते सुख लक्ष्मी तो बिना नहीं आउणगे। नारायण दे नाल ही लक्ष्मी नू खड़ा कर देता है। कई मूर्खा ने तो इंज किया है, नारायण नू हटा ही दिता है, लक्ष्मी लक्ष्मी रख ली है। ऐ ठीक है, दुकाना ते देखे है मैं कई, लक्ष्मी है, नारायण हटा दिता है। कई घर च भी देखी, धनाडा के घर च हद हो गई, नारायण कोई नहीं, लक्ष्मी लक्ष्मी है। ये सिर्फ है प्रत्यक्ष रूप दे च, दिखावे दे रूप च हटाया नहीं। कि अंदरों भी लक्ष्मी दे पुजारी ने, नारायण दे पुजारी नहीं। नारायण दा पुजारी तो कोई करोड़ा च एक होवेगा, सब लक्ष्मी पूजक ने, सब लक्ष्मी दे पुजारी ने। हुण ध्यान नाल सुनना, बार मुखी मनुख जिन्हें अजे अंदर जात नहीं मारी, लक्ष्मी दा पुजारी है, नारायण दा पुजारी नहीं है, लक्ष्मी पूजक है। निंदा नहीं है लक्ष्मी दी, नारायण दे नाल है, प्रभु ने ऐसा सिलसिला बनाया है। लेकिन मैं अर्ज करा लक्ष्मी सिर्फ बाहर दियां लोड़ां दी पूर्ति कर दी है, अंदर दी नहीं। ते पता हुण मैनू बाहर नौजवान की कहिंदे ने, इस देश दे च वी विचरदे आ, कहिंदे ने गैन जी बस सानू बाहर दा ही जीवन चाहिदा, अंदर दी गल छड्डो छड्डो, की लेना अंदर तो। चंगा मकान होना चाहिदा, चंगे कपड़े होने चाहिदे, चंगा खान पान होना चाहिदा, चंगा रहन सहन होना चाहिदा, सोसाइटी च नाम बनदा, बाकी की करना। जैसे जैसे बार मुखी जिंदगी दे च बहुत रौनक होंदी जा रही है, वैसे वैसे धार्मिक मंदिर उजड़दे जा रहे हैं, उजड़दे जा रहे। जैसे जैसे बार मुखी जिंदगी च बहुत रौनक होंदी जा रही है, वैसे वैसे मंदिर बेरौनक हो रहे हैं। बेशतर गुरुद्वारियां च इतवार वाले दिन चार बंदे आते ने, वह भी 10-11 बजे आसा दीवार लगती, अमृत वेले कोई नहीं। धन कमाण वास्ते मनुख दे कोल हर तरह का समा है, जे रात की ड्यूटी है तो राती भी देनी है, तो जे अमृत वेले धन का लाभ हो सकता है तो अमृत वेले भी उठना है, उठते हैं, ड्यूटी अमृत वेले दी है। सारे डेरिया वाले सारे जो दुध सप्लाई करते हैं ये 3 बजे उठते हैं, ताकि 5-6 बजे तक दुध सप्लाई कर सकन। बाहर देशां दे ते सारी रात बोतलां दुध दियां भरदे ने, फिर अमृत वेले सप्लाई कर दे। धन कमाना है सारी रात जागया जा सकता है, अमृत वेले भी जागया जा सकता है, सारा दिन भी मेहनत की जा सकती है। धर्म कमाना है तो अमृत वेले दे 2 घंटे भी कोई नहीं है, समय का दसवंध भी कोई नहीं है। जैसे जैसे मनुख ने इसे ते ही जोर देता है बाहर दे जीवन ते, वैसे वैसे लक्ष्मी भगवान बन गई है ते नारायण बेमैनी हो गए, वो ते हटा दिता गया। मैं अक्सर अर्ज करदा हुंना, देश दा सब तो वड्डा त्यौहार है दिवाली। हिंदू मनांदे न, जैनी मनांदे न, बोधी मनांदे न, सिख मनांदे न, इक्को एक त्यौहार है जो ये चारे मुखी धर्म जो इस देश दे ने मनांदे ने। हिंदू मनांदे ने, जैन मनांदे ने, बौद्ध मनांदे ने, सिख मनांदे ने, खुशकिस्मती उस दिहाड़े नाल चारां दा धार्मिक संबंध जुड़े होया है, चारियां दा कुछ ना कुछ इतिहास है उस नाल। दिवाली इतनी महान हो गई, गरीब तो गरीब मनुख भी दीवे जलांदा है, घर नूं सजांदा है, साफ सुथरा करदा है। पर दिवाली वाले दिन 80% इस देश की आबादी, सब तो वड्डा धर्म लक्ष्मी पूजन करता है, नारायण की पूजा नहीं करता। लक्ष्मी पूजन, धन की पूजा। नास्तिक तो नास्तिक मनुख भी धन की पूजा नहीं करता, धन की वरतों करता है, धन की पूजा, लक्ष्मी की पूजा। चांदी दे रुपए रखे जाणगे दुध नाल धो के, फिर उन्होंने अगों पाठ किया जाएगा, रुपया नु पाठ सुनाया जाएगा, फिर मत्था टेकणगे, फिर केसर दा तिलक भी लाणगे, फिर फुल भी रखणगे, रुपए पूजे जांदे ने उस दिन, पैसा पूजा जांदा है, धन पूजा जांदा है। उदा मुख कारण है बार दा सारा जीवन धन आश्रित है, धन भगवान है, ਤੇ ਬਾਹਰ ਮੁਖੀ ਮਨੁੱਖ ਜੋ ਜਿਵਦਾ ਹੀ ਬਾਹਰ ਪਏ, ਅੰਦਰ ਦੀ ਕੋਈ ਸਮਝ ਨਹੀਂ, ਅੰਦਰ ਦੀ ਕੋਈ ਤੜਪ ਨਹੀਂ, ਉਹਦੇ ਲਈ ਫਿਰ ਧਨ ਭਗਵਾਨ ਹੈ। ਉਹ ਫਿਰ ਧਨ ਦੀ ਖਾਤਰ ਦੇਸ਼ ਨੂੰ ਵੇਚ ਸਕਦਾ ਹੈ, ਕੌਮ ਨੂੰ ਵੇਚ ਸਕਦਾ ਹੈ, ਧਰਮ ਨੂੰ ਵੇਚ ਸਕਦਾ ਹੈ, ਅਣਖ ਨੂੰ ਵੇਚ ਸਕਦਾ ਹੈ, ਗੁਸਤਾਖੀ ਮਾਫ ਕਲਾ ਨੂੰ ਵੇਚ ਸਕਦਾ ਹੈ, ਗਿਆਨ ਨੂੰ ਵੇਚ ਸਕਦਾ ਹੈ, ਦਿਮਾਗ ਨੂੰ ਵੇਚ ਸਕਦਾ ਹੈ। ਵੈਸ਼ੀ ਆਪਣਾ ਤਨ ਤੱਕ ਵੇਚਦੀ ਹੈ, ਅਸਮਤ ਵੇਚਦੀ ਹੈ ਧਨ ਦੀ ਖਾਤਰ। ਇਤਨਾ ਮਹਾਨ ਹੋ ਗਿਆ ਧਨ, ਵੇਚਣੀਏ ਅਸਮਤ, ਵੇਚਣੀਏ ਕਲਾ, ਵੇਚਣਾ ਹੈ ਗਿਆਨ, ਵੇਚਣਾ ਹੈ ਦਿਮਾਗ, ਵੇਚਣਾ ਹੈ ਜਿਸਮ, ਵੇਚਣਾ ਹੈ ਧਰਮ, ਵੇਚਣਾ ਹੈ ਪਾਠ, ਵੇਚਣਾ ਹੈ ਕੀਰਤਨ, ਵੇਚਣੀਏ ਕਥਾ। ਕਹਿਣ ਦੇਣਾ ਮੈਨੂੰ, ਚਲੋ ਆ ਗਈ ਇਹ ਗੱਲ। ਕੀਤੇ ਕਿਤਾਏ ਪਾਠ ਮਿਲਦੇ ਨੇ, ਪੈਸੇ ਦੇ ਉਹ ਪਾਠ ਹੋ ਗਿਆ, ਅਰਦਾਸ ਕਰ ਦੇਣਗੇ। ਜਪੇ ਜਪਾਏ ਪਾਠ ਮਿਲਦੇ ਨੇ, ਵਿਕਦਾ ਏ ਪਾਠ, ਵਿਕਦਾ ਏ ਕੀਰਤਨ, ਵਿਕਦੀ ਏ ਕਥਾ, ਵਿਕਦੀ ਏ ਪੂਜਾ, ਵਿਕਦੀ ਏ ਕੌਮ, ਵਿਕਦਾ ਏ ਧਰਮ, ਵਿਕਦਾ ਏ ਗਿਆਨ, ਵਿਕਦੀ ਏ ਕਲਾ, ਵਿਕਦਾ ਏ ਦਿਮਾਗ, ਵਿਕਦਾ ਏ ਜਿਸਮ। ਕੋਈ ਧਨ ਦੇਣ ਵਾਲਾ ਹੋਵੇ, ਜਿਤਨਾ ਸਾਨੂੰ ਮੁੱਲ ਚਾਹੀਦਾ, ਅਸੀਂ ਵੇਚਣ ਨੂੰ ਤਿਆਰ। ਵੇਚ ਦਿਆਂਗੇ ਕੌਮ ਨੂੰ ਵੀ, ਵੇਚ ਦਿਆਂਗੇ ਦੇਸ਼ ਨੂੰ ਵੀ। ਜੈ ਚੰਦ ਨੇ ਇਸ ਦੇਸ਼ ਨੂੰ ਵੇਚ ਹੀ ਦਿੱਤਾ ਸੀ, ਗੌਰੀ ਨੂੰ ਲਿਆਇਆ ਸੀ ਕਾਬਲ ਤੋਂ। ਕਿਤਨੇ ਲੋਕਾਂ ਨੇ ਇਸ ਦੇਸ਼ ਨੂੰ ਵੇਚੇ ਆਉਣਾ ਅੱਜ ਤੱਕ, ਕਿਤਨੇ ਮਨੁੱਖਾਂ ਨੇ ਕੌਮਾਂ ਨੂੰ ਵੇਚੇ ਆਉਣਾ, ਕੌਮ ਨੂੰ। ਕਿਤਨੇ ਆਪਣੀ ਅਣਖ ਵੇਚਦੇ ਨੇ, ਆਪਣੀ ਖੁਦਦਾਰੀ ਵੇਚਦੇ ਨੇ। ਕਿਤਨੇ ਆਪਣਾ ਧਰਮ ਇਮਾਨ ਵੇਚਦੇ ਨੇ, ਕਰਮ ਵੇਚਦੇ ਨੇ, ਪੂਜਾ ਵੇਚਦੇ ਨੇ, ਪਾਠ ਵੇਚਦੇ ਨੇ। ਇਸ ਕਥਾ ਦਾ ਮੈਂ ਤੁਹਾਡੇ ਕੋਲੋਂ ਮੁੱਲ ਮੰਗ ਲਵਾਂ, ਇਹ ਵਿਕਾਊ ਹੈ, ਇਹ ਵਸਤੂ ਹੈ। ਇਸ ਵਾਸਤੇ ਧਾਰਮਿਕ ਜਗ੍ਹਾ ਵਿੱਚ ਕੇਵਲ ਬੇਟਾ ਸੀ, ਨਜ਼ਰਾਨਾ ਸੀ। 90% ਹੁਣ ਨਜ਼ਰਾਨੇ ਨਹੀਂ, ਬੇਟੇ ਬੇਟਾ ਨਹੀਂ, ਮੁੱਲ ਤੌਰ। ਸ਼ਰਮ ਆ ਜਾਂਦੀ ਹੈ ਜਦ ਮੈਨੂੰ ਕਈ ਦਫ਼ਾ ਫੋਨਾਂ ਆਉਂਦੀਆਂ ਨੇ, ਗੈਨੇ ਜੀ ਫਲਾਣੇ ਪਿੰਡ ਸਮਾਗਮ ਹੈ, ਅਤੇ ਮੈਂ ਆਪਣੀ ਡਾਇਰੀ ਦੇਖਦਾ, ਠੀਕ ਟਾਈਮ ਹੁੰਦਾ ਤਾਂ ਮੈਂ ਹਾਂ ਕਰ ਦਿੰਦਾ। ਪਰ ਕਹਿੰਦੇ ਪਹਿਲੇ ਇਹ ਦੱਸੋ ਮੋਖ ਕੀ ਹੋਵੇਗਾ, ਮੁੱਲ ਕੀ ਹੋਵੇਗਾ। ਸ਼ਰਮ ਨਾਲ ਸਿਰ ਝੁਕ ਜਾਂਦਾ ਮੇਰਾ। ਉਹਨਾਂ ਨੂੰ ਮੈਂ ਕਹਿੰਦਾ ਹੁੰਦਾ, ਇਹ ਤਾਂ ਬੇਟਾ ਆਉਂਦੀ ਹੈ, ਮੁੱਲ 'ਤੇ ਨਹੀਂ ਆਉਂਦਾ, ਕੀਮਤ 'ਤੇ ਨਹੀਂ ਆਉਂਦੀ। ਅਗਰ ਪਰਮਾਤਮਾ ਦੀ ਕਥਾ ਦੀ ਵੀ ਕੀਮਤ ਹੋ ਸਕਦੀ ਹੈ, ਤਾਂ ਉਹ ਪਰਮਾਤਮਾ ਦੀ ਕਥਾ ਨਹੀਂ ਹੋਵੇਗੀ, ਕਿਸੇ ਮਨੁੱਖ ਦੀ ਕਥਾ ਹੋਵੇਗੀ, ਕਿਸੇ ਪਦਾਰਥ ਦੀ ਕਥਾ ਹੋਵੇਗੀ, ਪਰਮਾਤਮਾ ਦੀ ਨਹੀਂ ਹੋਵੇਗੀ। ਅਗਰ ਪਰਮਾਤਮਾ ਦਾ ਵੀ ਕੀਰਤਨ ਵਿਕ ਸਕਦਾ ਹੈ, ਹੈਰਾਨਗੀ ਆਉਂਦੀ ਹੈ, ਵਿਕਾਊ ਹੈ ਕੀਰਤਨ, ਵਿਕਾਊ ਹੈ ਕਥਾ, ਵਿਕਾਊ ਨੇ ਪਾਠ ਪੂਜਾ। ਅਣਖ ਮੁੱਲ ਢੰਗ ਦਾ ਮਿਲ ਜਾਏ ਤੇ ਵੇਚਣ ਦੀ ਸਮਰੱਥਾ ਕੋਲ ਹੋਵੇ ਹੱਥ 'ਚ, ਦੇਸ਼ ਨੂੰ ਵੀ ਵੇਚ ਦੇਣਾ, ਅਣਖ ਨੂੰ ਵੀ ਵੇਚ ਦੇਣਾ, ਕੌਮ ਨੂੰ ਵੀ ਵੇਚ ਦੇਣਾ। ਵੈਸ਼ੀਆ ਬਾਜ਼ਾਰ ਵਿੱਚ ਆਪਣੀ ਅਸਮਤ ਵੀ ਵੇਚਦੀ ਹੈ, ਇੱਜ਼ਤ ਵੀ ਵੇਚਦੀ ਹੈ, ਤਨ ਵੀ ਵੇਚਦੀ ਹੈ, ਵਿਕਾਊ ਹੈ ਮਾਲ। ਬਸ਼ਰਤੇ ਧਨ ਮਿਲਣਾ ਚਾਹੀਦਾ। ਹੈਰਾਨ ਹੋਇਆ ਇੱਕ ਜਗ੍ਹਾ ਮੈਂ, ਆਨੰਦ ਕਾਰਜ ਸੀ ਅਤੇ ਸਿਕਸ਼ਾ ਲਈ ਮੈਨੂੰ ਬੁਲਾਇਆ। ਮੈਂ ਕਿਹਾ ਹੁਣ ਮੇਰੀ ਆਤਮਾ ਇੱਥੇ ਨਹੀਂ ਮੰਨਦੀ ਕਿ ਗੁਰਮਤਿ ਦੀ ਸਿਕਸ਼ਾ ਦੀਕਸ਼ਾ ਦੇਹਾਂ। ਇਹ 27 ਸਾਲ ਦੀ ਬੱਚੀ, ਉਹ 62 ਸਾਲ ਦਾ ਬੰਦਾ ਲਾੜਾ ਬਣ ਕੇ ਆਇਆ, ਦੇਖਿਆ ਕਿ ਪਰ ਉਹ 62 ਸਾਲ ਦਾ ਕਰੋੜਾਂ ਪਤੀ, ਅਰਬਾਂ ਪਤੀ, ਪੈਸਾ ਦੇਖੇ, ਮੈਂ ਕਿਹਾ ਇਹ ਤਾਂ ਖਰੀਦੋ ਫਰੋਖਤ ਹੋ ਰਹੀ ਹੈ, ਵਿਆਹ ਥੋੜ੍ਹੀ ਹੋ ਰਿਹਾ, ਇਹ ਵਿਆਹ ਨਹੀਂ ਹੈ। ਸਾਰੇ ਚੂੰਕਿ ਛੋਟੀ ਦੇ ਧਨਾੜ ਸਨ, ਇੰਨੇ ਅਰਬਾਂ ਪਤੀ ਨਾਲ ਸਾਰੇ ਧਨਾੜ ਆਣੇ ਸਨ, 15-20 ਬੰਦੇ। ਉਹ ਆਪਸ ਵਿੱਚ ਗੱਲ ਕਰਨ ਲੱਗੇ, ਮੂੰਹ ਫਟ ਗਿਆਨੀ ਨੂੰ ਕਾਹਨੂੰ ਲੈ ਆਏ ਤੁਸੀਂ, ਔਰ ਥੋੜ੍ਹੇ ਗਿਆਨੀ ਨੇ ਸਿਕਸ਼ਾ ਦੇਣ ਵਾਸਤੇ ਬੁਲਾ ਲਓ। ਇੱਕ ਕਨੇਡਾ ਦੀ ਮੈਂ ਤੁਹਾਨੂੰ ਗੱਲ ਦੱਸਦਾ ਪਿਆ, ਮੈਂ ਵਾਪਸ ਆ ਗਿਆ ਸੀ, ਮੈਂ ਕਿਹਾ ਨਹੀਂ ਇਹ ਸਿਕਸ਼ਾ ਮੈਂ ਨਹੀਂ ਦੇਣੀ, ਗੁਰਮਤਿ ਦੀ ਸਿਕਸ਼ਾ ਦੀਕਸ਼ਾ ਇਸ 'ਤੇ ਲਾਗੂ ਨਹੀਂ ਆਉਂਦੀ। ਅਤੇ ਉਹ ਬੋਲਦੇ ਰਹੇ, ਇੱਕ ਮੂੰਹ ਫਟ ਗਿਆ ਨਹੀਂ ਆਇਆ ਸੀ, ਰਸਮ ਦੀ ਪੂਰਤੀ ਨਹੀਂ ਕਰਦਾ ਸੀ। 62 ਸਾਲ ਦਾ ਲਾੜਾ, 27 ਸਾਲ ਦੀ ਬੱਚੀ, ਔਰ ਬੱਚੀ ਖੁਸ਼ੀ ਨਾਲ, ਜ਼ਬਰਦਸਤੀ ਨਹੀਂ ਸੀ ਮਾਂ ਬਾਪ ਦੀ, ਉਹਨੇ ਵੀ ਧਨ ਦੇਖਿਆ, ਮਹਿਲ ਦੇਖੇ, 30-35 ਘਰ ਵਿੱਚ ਖੜੀਆਂ ਕਾਰਾਂ ਦੇਖੀਆਂ, ਜ਼ਮੀਨੋ ਜਾਇਦਾਦ ਦੇਖੀ, ਸ਼ਾਨੋ ਸ਼ੌਕਤ ਦੇਖੀ। ਮਨੁੱਖ ਆਪਣਾ ਜਿਸਮ ਵੇਚ ਸਕਦਾ ਹੈ, ਇਮਾਨ ਵੇਚ ਸਕਦਾ ਹੈ, ਧਰਮ ਵੇਚ ਸਕਦਾ ਹੈ, ਕੌਮ ਵੇਚ ਸਕਦਾ ਹੈ, ਦੇਸ਼ ਵੇਚ ਸਕਦਾ ਹੈ, ਬਾਹਰ ਤੇ ਧਨ ਭਗਵਾਨ ਹੈ, ਤੇ ਧਨ ਨੂੰ ਸਭ ਕੁਛ ਅਰਪਣ ਹੋ ਸਕਦਾ ਹੈ, ਇੱਜ਼ਤ ਵੀ, ਮਾਣ ਮਰਿਆਦਾ ਵੀ, ਕੌਮ ਵੀ ਤੇ ਦੇਸ਼ ਵੀ, ਅਸਮਤ ਵੀ। ਹੁਣ ਦੂਸਰਾ ਮੈਂ ਅਰਜ਼ ਕਰਾਂ, ਧਨ ਬੇਈਮਾਨੀ ਨਾਲ ਵੀ ਲੱਭ ਸਕਦਾ ਹੈ। ਇਸੇ ਹੀ ਸ਼ਬਦ ਵਿੱਚ ਕਬੀਰ ਨੇ ਜ਼ਿਕਰ ਕੀਤਾ, ਧਨ ਠੱਗੀਆਂ ਨਾਲ ਵੀ ਲੱਭ ਸਕਦਾ ਹੈ, ਧਨ ਚਲਾਕੀਆਂ ਨਾਲ ਵੀ ਲੱਭ ਸਕਦਾ ਹੈ, ਧਨ ਪਾਪ ਨਾਲ ਵੀ ਲੱਭ ਸਕਦਾ ਹੈ। ਪਾਪਾਂ ਬਾਜੋਂ ਹੋਵੇ ਨਾ, ਇਹ ਤਾਂ ਹੁੰਦੀ ਨਹੀਂ, ਬਹੁਤਾ ਹੀ ਚਾਹੀਦਾ ਤਾਂ ਫਿਰ ਬਹੁਤੇ ਪਾਪ ਤੇ ਕਰਨੇ ਪੈਣਗੇ, ਅਨਰਥ ਤੇ ਕਰਨਾ ਪੈਗਾ। ਧਨ ਪਾਪ ਨਾਲ ਵੀ ਮਿਲ ਸਕਦਾ ਹੈ, ਝੂਠ ਨਾਲ ਵੀ ਮਿਲ ਸਕਦਾ ਹੈ, ਫਰੇਬ ਨਾਲ ਵੀ ਮਿਲ ਸਕਦਾ ਹੈ, ਧੱਕੇਸ਼ਾਹੀ ਨਾਲ ਵੀ ਮਿਲ ਸਕਦਾ ਹੈ, ਜਬਰ ਨਾਲ ਵੀ ਮਿਲ ਸਕਦਾ ਹੈ, ਲੁੱਟ ਕੇ ਵੀ ਮਿਲ ਸਕਦਾ ਹੈ, ਖੋ ਕੇ ਵੀ ਮਿਲ ਸਕਦਾ ਹੈ, ਚੋਰੀ ਨਾਲ ਵੀ ਮਿਲ ਸਕਦਾ ਹੈ। ਧਰਮ ਨਾ ਖੋ ਕੇ ਮਿਲੇਗਾ, ਨਾ ਲੁੱਟ ਕੇ ਮਿਲੇਗਾ, ਨਾ ਚੋਰੀ ਨਾਲ ਮਿਲੇਗਾ, ਨਾ ਠੱਗੀ ਨਾਲ ਮਿਲੇਗਾ, ਇਸ ਤੋਂ ਸਾਰੇ ਵਿਪਰੀਤ। ਆਪਣੀ ਮਾਨਸਿਕ ਦਸ਼ਾ ਬਣਾਉਣੀ ਹੋਵੇਗੀ, ਧਨ ਔਗਣਾ ਕਰਕੇ ਵੀ ਮਿਲ ਸਕਦਾ ਹੈ, ਧਰਮ ਔਗਣਾ ਕਰਕੇ ਨਹੀਂ ਮਿਲੇਗਾ। ਧਨ ਪਾਪ ਕਰਕੇ ਵੀ ਮਿਲ ਸਕਦਾ ਹੈ, ਧਰਮ ਪਾਪ ਕਰਕੇ ਨਹੀਂ ਮਿਲੇਗਾ। ਧਨ ਚੋਰੀ ਕਰਕੇ ਵੀ ਮਿਲ ਸਕਦਾ ਹੈ, ਧਰਮ ਨਹੀਂ ਚੁਰਾ ਸਕਦੇ। ਅਗਰ ਕਿਸੇ ਨੂੰ ਧਰਮ ਦੀ ਪ੍ਰਾਪਤੀ ਹੋ ਜਾਏ, ਯਕੀਨ ਜਾਣੋ ਉਸ ਨੂੰ ਵੀ ਕੋਈ ਚੋਰ ਨਹੀਂ ਚੁਰਾ ਸਕਦਾ। ਜਲ ਨਹੀਂ ਡੂਬੇ ਤਸ ਕਰ ਨਹੀਂ ਲੇਵੇ, ਭਾਏ ਨਾ ਸਾਕੇ ਜਾਲੇ। ਬਾਹਰ ਮੇਰੇ ਕੋਲ ਚਾਹੇ ਕਿਤਨਾ ਧਨ ਕਿਉਂ ਨਾ ਹੋਵੇ, ਖਤਰਾ ਤੇ ਹੈ ਬਾਹਰ, ਕਿਧਰੇ ਹੜ ਆ ਸਕਦੇ ਨੇ ਤੇ ਮੇਰੀ ਪੱਕੀ ਫਸਲ ਬਰਬਾਦ ਹੋ ਸਕਦੀ ਹੈ, ਮੇਰਾ ਉੱਚਾ ਸੋਹਣਾ ਮਹਿਲ ਮਕਾਨ ਢਹਿਡੇਰੀ ਹੋ ਸਕਦਾ, ਕਿਧਰੇ ਗੜੇ ਪੈ ਸਕਦੇ ਨੇ, ਪੱਕੀ ਫਸਲ ਬਰਬਾਦ ਹੋ ਸਕਦੀ ਹੈ, ਕਿਧਰੇ ਕਾਰੋਬਾਰ ਵਪਾਰ ਵਿੱਚ ਦੀਵਾਲੀਆ ਹੋ ਸਕਦਾ, ਕਿਧਰੇ ਕੋਈ ਚੁਰਾ ਸਕਦਾ, ਕਿਧਰੇ ਕੋਈ ਅੱਗ ਲੱਗ ਸਕਦੀ ਹੈ। ਬਾਹਰ ਤੇ ਸੈਂਕੜੇ ਖਤਰੇ ਨੇ, ਬੜੇ ਖਤਰੇ ਨੇ, ਪਰ ਜਿਸ ਨੂੰ ਧਰਮ ਦੀ ਦੌਲਤ ਪ੍ਰਾਪਤ ਹੋ ਜਾਂਦੀ ਹੈ, ਪਹਿਲਾਂ ਇੱਕ ਤੇ ਚੋਰੀ ਦਾ ਕੋਈ ਖਤਰਾ ਨਹੀਂ, ਚੋਰ ਦੇ ਹੱਥ ਹੀ ਉੱਥੇ ਤੱਕ ਨਹੀਂ ਪਹੁੰਚਦੇ, ਕਿਉਂ ਇਸ ਧਨ ਨੂੰ ਚੁਰਾਇਆ ਹੀ ਨਹੀਂ ਜਾ ਸਕਦਾ। ਦੂਸਰਾ, ਇਸ ਧਨ ਨੂੰ ਅੱਗ ਵੀ ਨਹੀਂ ਸਾੜ ਸਕਦੀ। ਤੀਸਰਾ, ਇਸ ਧਨ ਦੇ ਉੱਤੇ ਹਕੂਮਤ ਟੈਕਸ ਵੀ ਨਹੀਂ ਲਾ ਸਕਦੀ ਕਿਸੇ ਪ੍ਰਕਾਰ ਦਾ ਵੀ। ਬਾਹਰ ਧਨ ਵਧੇਗਾ ਤਾਂ ਟੈਕਸ ਵੀ ਵਧੇਗਾ, ਇਸ 'ਤੇ ਕਰ ਵੀ ਨਹੀਂ ਲੱਗੇਗਾ। ਗੁਣਾਂ ਦੀ ਦੌਲਤ ਵਧਦੀ ਜਾ ਰਹੀ ਹੈ, ਪਰ ਕਰ ਮੁਕਤ ਕੋਈ ਕਰ ਨਹੀਂ, ਕੋਈ ਟੈਕਸ ਨਹੀਂ। ਲੇਕਿਨ ਇਹ ਧਰਮ ਇੱਕ ਦੌਲਤ ਹੈ, ਆਨੰਦ ਹੈ, ਖੇੜਾ ਹੈ, ਇਹ ਉਸ ਮਨੁੱਖ ਨੂੰ ਪਤਾ ਹੀ ਨਹੀਂ ਚੱਲ ਸਕਦਾ ਜਿਹਦਾ ਸਭ ਕੁਛ ਬਾਹਰ ਹੀ ਹੈ। ਬਾਹਰ ਮੁਖੀ ਮਨੁੱਖ ਧਨ ਦਾ ਪੁਜਾਰੀ ਆਉਂਦਾ ਹੈ, ਅੰਤਰਮੁਖੀ ਮਨੁੱਖ ਧਰਮ ਦਾ ਪੁਜਾਰੀ ਆਉਂਦਾ। ਬਾਹਰ ਮੁਖੀ ਮਨੁੱਖ ਧਰਮ ਦਾ ਤਿਆਗੀ ਆਉਂਦਾ ਹੈ, ਧਨ ਦਾ ਪੁਜਾਰੀ ਆਉਂਦਾ ਹੈ। ਅੰਤਰਮੁਖੀ ਮਨੁੱਖ ਧਰਮ ਦਾ ਪੁਜਾਰੀ ਆਉਂਦਾ ਹੈ, ਧਨ ਮਾਇਆ ਉਹਦੀ ਸੇਵਾ ਕਰਦੀ ਹੈ, ਦਾਸੀ ਆਉਂਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਬਾਹਰ ਮੁਖੀ ਜਿਹੜਾ ਮਨੁੱਖ ਹੈ, ਕਿਉਂਕਿ ਉਸਦਾ ਮਾਲਕ ਭਗਵਾਨ ਹੀ ਧਨ ਹੈ, ਧਨ ਹੈ, ਲੇਕਿਨ ਇਹ ਕਹਿੰਦਾ ਮੈਂ ਧਨ ਦਾ ਮਾਲਕ ਹਾਂ, ਮੈਂ ਮਕਾਨ ਦਾ ਮਾਲਕ ਹਾਂ। ਕਬੀਰ ਕਹਿੰਦੇ ਨੇ ਐਸੀ ਗੱਲ ਨਹੀਂ ਹੈ। ਅਗਰ ਧਨ ਚਲਾ ਜਾਏ ਤੋ ਮਨੁੱਖ ਰੋਂਦਾ ਹੈ, ਮਨੁੱਖ ਕਿਧਰੇ ਚਲਾ ਜਾਏ, ਖਤਮ ਹੋ ਜਾਏ, ਧਨ ਨਹੀਂ ਰੋਂਦਾ, ਮਕਾਨ ਨਹੀਂ ਰੋਂਦਾ, ਮਹਿਲ ਮਾੜੀਆਂ ਨਹੀਂ ਰੋਂਦੀਆਂ। ਕਬੀਰ ਨੇ ਤੇ ਸਾਫ ਕਹਿ ਦਿੱਤਾ ਹੈ, ਖਸਮ ਮਰੇ ਤੋ ਨਾਰ ਨਾ ਰੋਵੇ। ਖਸਮ ਭਾਈ ਮੈਂ ਮਕਾਨ ਦਾ ਮਾਲਕ ਹਾਂ, ਮੈਂ ਇਸ ਧਨ ਸੰਪਦਾ ਦਾ ਮਾਲਕ ਹਾਂ, ਮੈਂ ਇਸ ਜ਼ਮੀਨ ਜਾਇਦਾਦ ਦਾ ਮਾਲਕ ਹਾਂ, ਮੈਂ ਇਸ ਵਸਤੂ ਦਾ ਮਾਲਕ ਹਾਂ, ਖਸਮ ਹਾਂ। ਪਰ ਕਬੀਰ ਕਹਿੰਦੇ ਨੇ ਖਸਮ ਮਰੇ, ਇਹ ਮਾਲਕ ਮਰ ਜਾਏ, ਨਾਰ ਨਾ ਰੋਵੇ, ਨਾ ਮਕਾਨ ਰੋਂਦਾ ਹੈ, ਨਾ ਜ਼ਮੀਨ ਰੋਂਦੀ ਹੈ, ਨਾ ਧਨ ਰੋਂਦਾ, ਨਹੀਂ ਰੋਂਦਾ। ਕਿਉਂ? ਉਸ ਰਖਵਾਰੋ ਔਰੋ ਹੋਵੇ, ਉਹਨੂੰ ਸਾਂਭਣ ਵਾਲਾ ਫੌਰਨ ਦੂਜਾ ਹੋ ਜਾਂਦਾ ਹੈ, ਪੁੱਤਰ ਹੋ ਜਾਂਦਾ ਹੈ, ਪੋਤਰਾ ਹੋ ਜਾਂਦਾ ਹੈ, ਪੜਪੋਤਰਾ ਹੋ ਜਾਂਦਾ ਹੈ, ਭਰਾ ਹੋ ਜਾਂਦਾ ਹੈ, ਭੈਣਾਂ ਹੋ ਜਾਂਦੀਆਂ ਨੇ, ਨਹੀਂ ਕੋਈ ਹੈ ਤੇ ਗੌਰਮੈਂਟ ਹੋ ਜਾਂਦੀ ਹੈ। ਇਹ ਜ਼ਮੀਨ ਖਾਲੀ ਨਹੀਂ ਰਹੇਗੀ, ਕਿਸੇ ਨਾ ਕਿਸੇ ਦਾ ਕਬਜ਼ਾ ਹੋ ਜਾਏਗਾ। ਇਹ ਮਕਾਨ ਨਿਖਸਮਾ ਨਹੀਂ ਰਹੇਗਾ, ਕੋਈ ਨਾ ਕੋਈ ਖਸਮ ਹੋ ਜਾਏਗਾ। ਇੱਕ ਖਸਮ ਮਰਿਆ, ਦੂਜਾ, ਤੀਜਾ, ਚੌਥਾ। ਖਸਮ ਮਰੇ ਤੋ ਨਾਰ ਨਾ ਰੋਵੇ, ਕਬੀਰ ਖੂਬ ਖੋਲਦੇ ਨੇ ਇਸ ਗੱਲ ਨੂੰ। ਮੈਂ ਹੁਣੇ ਹੀ ਅਰਜ਼ ਕੀਤੀ ਹੈ, ਕਬੀਰ ਦੇ ਨਾਲ ਇੱਥੇ ਵਿਚਾਰ ਦੀ ਨਵੀਂ ਸ਼ੈਲੀ ਦਾ ਜਨਮ ਹੋਇਆ, ਕਬੀਰ ਦੇ ਨਾਲ ਹੀ ਭਗਤੀ ਦੀ ਲਹਿਰ ਦਾ ਜਨਮ ਹੋਇਆ। ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰੋ ਔਰ ਹੀ ਹੋਰੇ, ਰਖਵਾਰੇ ਕਾ ਹੋਏ ਬਿਨਾਸ, ਆਗੇ ਨਰਕ ਇਆਂ ਭੋਗ ਬਿਲਾਸ। ਛੋਟੀ ਦੇ ਸਾਇੰਟਿਸਟ, ਲੋਇਰ, ਦਾਰਸ਼ਨਿਕ, ਫਿਲੋਸਫਰ, ਚਿੰਤਕ ਸਭ ਧਨ ਤੋਂ ਪ੍ਰਭਾਵਿਤ ਨੇ, ਧਰਮ ਤੋਂ ਨਹੀਂ। ਇਹ ਵੀ ਮੈਂ ਅਰਜ਼ ਕਰਾਂ, ਸੰਤ ਵੀ ਉਹ ਵੱਡਾ ਮੰਨਿਆ ਜਾਂਦਾ ਜਿਹਦੀਆਂ ਬਿਲਡਿੰਗਾਂ ਵੱਡੀਆਂ ਨੇ। ਦੋ ਚਾਰ ਡੇਰਿਆਂ 'ਚ ਮੈਂ ਗਿਆ ਸੀ, ਹੁਣ ਕੁਝ ਡੇਰੇਦਾਰ ਸੰਕੋਚ ਕਰਨ ਲੱਗ ਪਏ ਨੇ, ਅਤੇ ਉਸ ਤਰ੍ਹਾਂ ਦੀ ਗੱਲ ਨਹੀਂ ਕਰਦੇ। ਇੱਕ ਡੇਰੇ ਜਦ ਮੈਂ ਪਹਿਲੀ ਦਫ਼ਾ ਗਿਆ ਤਾਂ ਲੈ ਗਏ ਬੜੇ ਮਾਣ ਸਨਮਾਨ ਨਾਲ, ਪਹਿਲੇ ਮੈਨੂੰ ਕਮਰੇ ਦਿਖਾਉਣ ਲੱਗੇ, ਇਹ ਸਾਰੇ ਏਅਰ ਕੰਡੀਸ਼ਨ ਨੇ। ਫਿਰ ਆਖਿਆ, ਗਿਆਨੀ ਜੀ, ਅਸੀਂ ਪੈਟਰੋਲ ਪੰਪ ਅੰਦਰ ਆਪਣਾ ਬਣਾਇਆ ਹੋਇਆ ਹੈ, 15 ਬੱਸਾਂ ਨੇ, 35 ਕਾਰਾਂ ਨੇ, ਕੌਣ ਰੋਜ਼ ਰੋਜ਼ ਬਾਹਰ ਪੈਟਰੋਲ ਲੈਣ ਜਾਏ, ਅੰਦਰ ਬਣਾਇਆ। ਜੋ ਸਾਜ਼ੋ ਸਮਾਨ ਮੈਨੂੰ ਦਿਖਾਇਆ, ਮੈਨੂੰ ਕਹਿਣ ਲੱਗੇ ਕਿਸ ਤਰ੍ਹਾਂ ਲੱਗਿਆ ਡੇਰਾ, ਮੈਂ ਕਿਹਾ ਇੱਕ ਧਨਵਾਨ ਦਾ ਘਰ ਹੈ, ਬੜਾ ਚੰਗਾ ਹੈ, ਇੱਕ ਧਨਾੜ ਮਨੁੱਖ ਦਾ ਅਸਥਾਨ ਹੈ, ਬੜਾ ਚੰਗਾ ਹੈ। ਨੱਕ ਵੱਟ ਲਈ ਉਹਨਾਂ ਸਾਰਿਆਂ ਨੇ, ਕਹਿੰਦਾ ਸੀ ਤੇ ਸੁਣਿਆ ਸੀ ਤੁਸੀਂ ਮੂੰਹ ਫੱਟੋ, ਵਾਕਈ ਮੂੰਹ ਫੱਟੋ, ਮੂੰਹ ਤੇ ਹੀ ਕਹਿ ਦਿੱਤਾ। ਇਹ ਸੰਤਾਂ ਦਾ ਡੇਰਾ, ਮਹਾਂਪੁਰਸ਼ਾਂ ਦਾ ਡੇਰਾ, ਤੁਸੀਂ ਧਨਾੜ ਦਾ ਘਰ ਕਹਿ ਰਹੇ ਹੋ। ਮੈਂ ਕਿਹਾ ਸੰਤਾਂ ਦਾ ਘਰ ਹੈ ਤੇ ਕੋਈ ਸਮਾਧੀ ਲੀਨ ਪੁਰਸ਼ ਦੇ ਦਰਸ਼ਨ ਕਰਾਣੇ ਸਨ, ਕੋਈ ਭਜਨ ਦੀ ਗੱਲ ਕਰਨੀ ਸੀ, ਕੋਈ ਸਮਾਧੀ ਦੀ ਗੱਲ ਕਰਨੀ ਸੀ, ਕੋਈ ਰੱਬੀ ਗੁਣ ਮੈਨੂੰ ਦਿਖਾਉਣੇ ਸਨ। ਜਿੱਥੇ ਬੈਠ ਕੇ ਲੋਕ ਸਾਧਨਾ ਕਰਦੇ ਹਨ ਕੋਈ ਉਹੀ ਗੱਲ ਕਰਨੀ ਸੀ। ਤੁਸੀਂ ਮੈਨੂੰ ਕਾਰਾਂ ਦਿਖਾਈਆਂ, ਪੈਟਰੋਲ ਪੰਪ ਦਿਖਾਇਆ, ਏਅਰ ਕੰਡੀਸ਼ਨ ਕਮਰੇ ਦਿਖਾਏ ਨੇ, ਇਹ ਤਾਂ ਸਭ ਕੁਝ ਧਨਾੜ ਦੀਆਂ ਨਿਸ਼ਾਨੀਆਂ ਨੇ। ਅਤੇ ਮੈਂ ਐਲਾਨੀਆਂ ਕਹਿੰਦਾ ਇੱਕ ਧਨਵਾਨ ਦਾ ਡੇਰਾ, ਸੰਤ ਦਾ ਡੇਰਾ ਨਹੀਂ ਹੈ, ਨਹੀਂ ਹੈ। ਇੱਕ ਸੰਤ ਧਨਵਾਨ ਦਾ ਘਰ ਹੈ, ਸੰਤ ਦਾ ਘਰ ਨਹੀਂ ਹੈ। ਬਾਹਰ ਦੀ ਸਾਰੀ ਮਹਿਮਾ ਧਨ ਤੇ ਖੜੀ ਹੈ ਤੇ ਧਨ ਦੀ ਨਿੰਦਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਅਗਰ ਅਸੀਂ ਬਾਹਰ ਦੇ ਪਾਣੀ ਦੀ ਨਿੰਦਾ ਕੀਤੀ ਤਾਂ ਅੰਦਰ ਦਾ ਵੀ ਨਹੀਂ ਰਹੇਗਾ। ਭੋਜਨ ਦੀ ਨਿੰਦਾ ਕੀਤੀ ਤਾਂ ਫਿਰ ਭਜਨ ਵੀ ਨਹੀਂ ਕਰ ਸਕਾਂਗੇ। ਧਨ ਦੀ ਅਗਰ ਨਿੰਦਾ ਕੀਤੀ ਤਾਂ ਫਿਰ ਧਰਮ ਦੀ ਪ੍ਰਾਪਤੀ ਨਹੀਂ ਕਰ ਸਕਾਂਗੇ। ਗਰੀਬ ਮਨੁੱਖ ਹੈ, ਤਿੰਨ ਦਿਨ ਦਾ ਭੁੱਖਾ ਹੈ, ਉਹਨੂੰ ਕਹੋ ਵਾਹਿਗੁਰੂ ਵਾਹਿਗੁਰੂ ਜਪ, ਕਹਿੰਦਾ ਇਹ ਬਾਅਦ ਵਿੱਚ ਕਰਾਂਗੇ, ਪਹਿਲੇ ਰੋਟੀ ਦਾ ਮਸਲਾ ਹੱਲ ਹੋ ਗਿਆ। ਬਾਹਰ ਦਾ ਇਹ ਸਰੀਰਕ ਜੀਵਨ ਧਨ ਆਸ਼ਰਿਤ ਹੈ, ਧਨ ਆਸ਼ਰਿਤ ਹੈ। ਧਨ ਦਾ ਲੋਭ ਚੋਰ ਬਣਾ ਦਿੰਦਾ ਹੈ, ਧਰਮ ਦਾ ਲੋਭ ਸੰਤ ਬਣਾ ਦਿੰਦਾ ਹੈ। ਲੋਭ ਨੂੰ ਬਦਲਣਾ ਹੈ, ਧਨ ਦਾ ਲੋਭ ਹੈ ਇਹਨੂੰ ਜ਼ਰਾ ਬਦਲ ਦੇ, ਇਹਦੀ ਥਾਂ ਬਦਲ ਲੈ, ਧਰਮ ਦਾ ਲੋਭ ਪੈਦਾ ਕਰ। ਤੁਸੀਂ ਆਖੋਗੇ ਧਰਮ ਦਾ ਵੀ ਲੋਭ ਆਉਂਦਾ, ਆਉਂਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਮੈਂ ਹੁਣ ਬੜਾ ਲੋਭੀ ਹਾਂ, ਕੋਟ ਕਰਨ ਦੀ ਜੇ ਪ੍ਰਭ ਸਵਾਮੀ, ਹਰ ਜਸ ਸੁਣੀਏ ਅਬਨਾਸੀ ਰਾਮ, ਤੂੰ ਮੈਨੂੰ ਦੋ ਕੰਨ ਦਿੱਤੇ ਨੇ ਤੇ ਤੇਰੀ ਸਿਫਤੋਂ ਸਲਾਹ ਲੱਖਾਂ ਥਾਵਾਂ ਤੇ ਹੋ ਰਹੀ ਹੈ। ਕਿਧਰੇ ਪਾਠ ਹੋ ਰਿਹਾ, ਕਿਧਰੇ ਪੂਜਾ ਹੋ ਰਹੀ ਹੈ, ਕਿਧਰੇ ਜਪ ਹੋ ਰਿਹਾ, ਕਿਧਰੇ ਕਥਾ ਹੋ ਰਹੀ ਹੈ, ਕਿਧਰੇ ਕੀਰਤਨ ਹੋ ਰਿਹਾ। ਇਹ ਪ੍ਰਭੂ ਸਿਰਫ ਦੋ ਕੰਨ ਤੂੰ ਦਿੱਤੇ ਨੇ, ਇੱਕੋ ਜਗ੍ਹਾ ਮੈਂ ਸੁਣ ਸਕਦਾ, ਮੈਂ ਸਾਰੀ ਜਗ੍ਹਾ ਸੁਣਨਾ ਚਾਹੁੰਦਾ, ਸਭ ਜਗ੍ਹਾ ਸੁਣਨਾ ਚਾਹੁੰਦਾ, ਮੈਨੂੰ ਕਰੋੜਾਂ ਕੰਨ ਦੇ। ਉਸ ਲੰਬੇ ਚੌੜੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ, ਦੋ ਹੀ ਹੱਥ ਦਿੱਤੇ ਨੇ, ਇੱਕੋ ਹੀ ਜਗ੍ਹਾ ਸੇਵਾ ਕਰ ਸਕਦਾ, ਮੈਨੂੰ ਕਰੋੜਾਂ ਹੱਥ ਦੇ। ਕੋਟ ਹੱਸ ਤੇਰੀ ਟਹਿਲ ਕਮਾਵੇ, ਤਾਂ ਮੈਂ ਤੇਰੀ ਟਹਿਲ ਕਰਾਂ, ਤੇਰੀ ਸੇਵਾ ਕਰਾਂ। ਉਹ ਸਿਰਫ ਇੱਕੋ ਹੀ ਜ਼ਬਾਨ ਦਿੱਤੀ ਹੈ, ਥੱਕ ਜਾਂਦੀ ਹੈ, ਕੰਠ ਵੀ ਥੱਕ ਜਾਂਦਾ ਹੈ। ਮੈਨੂੰ ਕਰੋੜਾਂ ਜ਼ਬਾਨਾਂ ਦੇ ਹੇ ਪ੍ਰਭੂ, ਤਾਂ ਕਿ ਮੈਂ ਜਪਦਾ ਹੀ ਰਹਾਂ, ਜਪਦਾ ਹੀ ਰਹਾਂ, ਜਪਦਾ ਹੀ ਰਹਾਂ। ਭਾਈ ਗੁਰਦਾਸ ਵੀ ਕਹਿੰਦੇ ਨੇ, ਬੜੇ ਲੋਭੀ ਨੇ ਮੇਰੇ ਕੰਨ, ਬੜਾ ਲੋਭ ਪੈਦਾ ਹੋ ਗਿਆ। ਸਰਵਨ ਦਰਿਦਰੀ ਸੁਨ ਅੰਮ੍ਰਿਤ ਬਚਨ ਪ੍ਰੇ, ਅਚਵਤ ਸੁਰਤ ਪਿਆਸ ਨਾ ਮਿਟਾਈ ਹੈ। ਜਿਵੇਂ ਧਨ ਦਾ ਭੁੱਖਾ ਧਨ ਤੋਂ ਨਹੀਂ ਰਜਦਾ, ਧਨ ਦਾ ਪਿਆਸਾ ਮਨੁੱਖ ਉਹਦੀ ਪਿਆਸ ਨਹੀਂ ਬੁਝਦੀ। ਧਰਮ ਬਾਰੇ ਵੀ ਐਸਾ ਹੈ, ਮਾਧੋ ਜਲ ਕੀ ਪਿਆਸ ਨਾ ਜਾ। ਇਹ ਪ੍ਰਭੂ, ਇਹ ਤੇਰੇ ਜਿਹੜਾ ਨਾਮ ਦਾ ਜਲ ਹੈ, ਇੰਨਾ ਰਸ ਹੈ ਪੀਂਦਾ, ਪਿਆਸ ਵੱਧਦੀ ਹੈ, ਹੋਰ ਪਿਆਸ। ਬੜਾ ਲੋਭੀ ਹਾਂ ਮੈਂ, ਪਿਆਸ ਮਿਟਦੀ ਨਹੀਂ, ਹੋਰ ਜਪਣ ਨੂੰ ਜੀ ਕਰਦਾ, ਹੋਰ ਜਪਣ ਨੂੰ ਜੀ ਕਰਦਾ, ਹੋਰ ਜਪਣ ਨੂੰ ਜੀ ਕਰਦਾ। ਐਸੇ ਐਸੇ ਮੈਨੂੰ ਅਭਿਆਸੀ ਮਿਲੇ ਨੇ ਇਸ ਜ਼ਿੰਦਗੀ ਦੇ ਵਿੱਚ। ਕਹਿੰਦੇ ਨੇ ਗਿਆਨੀ ਜੀ ਰੱਜੇ ਤੇ ਕੋਈ ਨਹੀਂ, ਜਪ ਜਪ ਕੇ ਕਰੀਏ, ਕਿਉਂ ਇਹ ਜਿਹੜਾ ਕੰਠ ਹੈ ਕਮਬਖਤ ਥੱਕ ਗਿਆ, ਸਰੀਰ ਥੱਕ ਗਿਆ, ਇਹ ਘੋੜਾ ਥੱਕ ਗਿਆ, ਨਹੀਂ ਚੱਲਦਾ। ਆਪਾਂ ਤੇ ਚੱਲਣਾ ਚਾਹੁੰਦੇ ਹਾਂ, ਹੋਰ ਜਪਣਾ ਚਾਹੁੰਦੇ ਹਾਂ, ਹੋਰ ਰਸ ਲੈਣਾ ਚਾਹੁੰਦੇ ਹਾਂ, ਪਰ ਕੀ ਕਰੀਏ, ਹੁਣ ਘੋੜਾ ਨਹੀਂ ਚੱਲਦਾ, ਸਰੀਰ ਨਹੀਂ ਚੱਲਦਾ। ਧਨ ਦਾ ਲੋਭੀ ਧਨ ਤੋਂ ਨਹੀਂ ਰਜਦਾ, ਸਹਿਜ ਕਠੇ ਲਖ ਕੋਠ ਦਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ। ਤ੍ਰਿਪਤੀ ਨਹੀਂ ਆਉਂਦੀ ਉਹਨੂੰ, ਰਜਦਾ ਨਹੀਂ ਹੈ। ਇੱਥੇ ਸਿਕੰਦਰ ਵਰਗੇ ਨਹੀਂ ਰਜੇ ਤੇ ਬਾਕੀਆਂ ਨੇ ਕੀ ਰਜਣਾ, ਕੋਈ ਨਹੀਂ ਰਜਦਾ। ਧਨ ਦਾ ਲੋਭ ਬੇਈਮਾਨ ਬਣਾ ਦਿੰਦਾ, ਧਰਮ ਦਾ ਲੋਭ ਮਨੁੱਖ ਨੂੰ ਭਗਵਾਨ ਜੈਸਾ ਬਣਾ ਦਿੰਦਾ ਹੈ। इतनी मैस कर दें। धन दा लोभ ठग बना देंदा है, चोर बना देंदा है, झूठा बना देंदा है, धर्म दा लोभ सतवादी बना देंदा है, गुणा दा सागर बना देंदा है, ज्ञान दा सागर बना देंदा है। लोभ चंगा है, सिर्फ उहदा टिकाणा बदलना है, बस इन्नी गल। धन दे लोभ विच बहुता जी रहे हैं, बहुत जी के तू देख लिया, हुण धर्म दा लोभ पैदा कर। धर्म दा लोभ शराफत नू जन्म देवेगा, सच्चाई नू जन्म देवेगा, ईमानदारी नू जन्म देवेगा। धन दा लोभ बेईमानी नू जन्म देवेगा। धन दा लोभ ही है बेईमान होवेगा, धन दा लोभ ही है ठग होवेगा, धन दा लोभी है मौका मिलिया ते चोर होवेगा। कल भी इस तरह का वाक आया सी गुरु नानक देव जी महाराज का, सारी दुनिया दे चोरी वध गई, क्योंकि सारी दुनिया का भगवान ते धन है, लक्ष्मी है, नारायण ते है ही नहीं, तो लक्ष्मी ते चोर बना देवेगी, ठग बना देवेगी, बेईमान बना देवेगी। की होया राजनीतिक है, की होया धार्मिक है, की होया आम समाजिक मनुख है, चोरी हर पद्धर ते मौजूद है। धन दा लोभ चोर बना देगा, धन दा लोभ बेईमान बना देगा, धन दा लोभ कठोर बना देगा, ठग बना देगा। धर्म दा लोभ दयालु बना देवेगा, निर्वैर बना देगा, निर्भय बना देवेगा, आत्मदर्शी बना देवेगा, ज्ञान दा सागर बना देगा, गुणा दा सागर बना देगा। हुण मैं अर्ज करा, छल कपट करके धन ते कमाया जा सकदा है, छल कपट करके धर्म नहीं कमाया जा सकता। धर्म कमाना है तो पहले बैरूनी रूप विच ए छल कपट सारे सुटने पैंदे, सुटने पैंदे। कहिंदे ने ये हुण मिथ है या इतिहास है, ये ते कोई अनुभवी पुरुष जानते होणगे, पर मैं पढ़िया कि शेरनी दा दुध सोने दे भांडे दे टिकदा है, किसे होर भांडे च नहीं, ना लोहे दे भांडे च, ना पित्तल दे, ना तांबे च, फट जांदा है। ऐसा मैं सुनिया, ऐसा मैं पढ़िया, ऐसा धर्म ग्रंथां दे जिक्र है। शेरनी दा दुध सिर्फ सोने दे भांडे दे च रहिंदा है, पित्तल दे भांडे च नहीं, तांबे दे भांडे दे च नहीं, लोहे दे भांडे दे च नहीं, मिट्टी दे भांडे च भी नहीं। सोने दा भांडा चाहिदा तां सही सलामत रहिंदा है। जद मैं इसनूं पढ़िया ते कुछ सोची पिया, मैं कह अवल ते शेरनी दा दुध कढ़ना ही बड़ा औखा, किहड़ा माई का लाल है जिहड़ा कढ़ेगा। ते फिर चलो कढ़न दे सफल भी हो गया तो भांडा सोने दा चाहिदा है, और किसे भांडे च रहिंदा नहीं। अवल ते कढ़ना बड़ा औखा है, ते जे किधरे शेरनी दा दुध ने चोह लिया, कढ़ लिया, हुण रखण वास्ते बहुत वड्डा भांडा सोने दा चाहिदा, तां रहिंदा। यकीन जाणो, अवल दे जीवन दे च प्रभु दे नाम नू प्रगट करना ही बड़ा औखा है, बड़ा औखा है। आखण औखा साचा नाम, किस दी हिम्मत है जो करे। ते जे फिर प्रगट हो गया ते संभालना बड़ा औखा है। मैं ऐसे ऐसे अभ्यासी देखे ने जिन्हां दी जिंदगी च प्रगटते हो गया संभाल ना सके। दो तीन सालां दी लगातार एक घटना वुलवरमटन दी, उत्थों दे लोकां नूं पता है, इंग्लैंड दा एक शहर वुलवरमटन, उत्थे दे स्थान दी भरी हुई कथा अजकल ATC चैनल ते भी दिखा रहे ने। उत्थे दी घटना है, जिहड़ा कैमरामैन भरन वास्ते गया सी ਨੀਤੂ ਸਿੰਘ ਉਹ ਵੀ ਉੱਥੇ ਮੌਜੂਦ ਸੀ। ਇੱਕ ਬੰਦਾ ਆਇਆ ਮੇਰੇ ਕੋਲ ਘਬਰਾਇਆ ਹੋਇਆ, ਮੈਂ ਉਸਨੂੰ ਜਾਣਦਾ ਸੀ ਕਿਉਂਕਿ 5-7 ਸਾਲ ਪਹਿਲੇ ਉਹ ਜਦ ਮੈਨੂੰ ਮਿਲਿਆ ਸੀ ਤੇ ਇਹ ਆਖਿਆ, ਕੀਰਤਨ ਮੈਂ ਬਹੁਤਾ ਸੁਣ ਲਿਆ, ਕਥਾ ਸੁਣ ਲਈ ਹੈ, ਪੜ੍ਹ ਲਿਆ, 16-16 ਘੰਟੇ ਪਾਠ ਕਰਦਾ ਰਹਿੰਦਾ, ਖੇਡ ਤੇ ਕੁਛ ਨਹੀਂ ਬਣੀ, ਮਸਕੀਨ ਜੀ ਰੱਬ ਹੈ ਵੀ ਸਹੀ ਕਿ ਨਹੀਂ, ਇਹ ਉਹਦੇ ਬੋਲ ਸਨ। ਔਰ ਐਸਾ ਨਹੀਂ ਕਿ ਇਹ ਸਭ ਕੁਛ ਇਮਾਨਦਾਰੀ ਨਾਲ ਨਾ ਕਰਦਾ ਹੋਵੇ, ਪੂਰੀ ਤਾਕਤ ਨਾਲ ਕਰਦਾ ਸੀ ਪਾਠ, ਅੰਮ੍ਰਿਤ ਵੇਲੇ ਉੱਠਦਾ ਸੀ, ਸਭ ਕੁਛ ਕਰਦਾ ਸੀ। ਮੈਂ ਕਿਹਾ ਹੁਣ ਕੱਲ੍ਹ ਤੋਂ ਜਦ ਤੂੰ ਪਾਠ ਕਰੇਗਾ, ਜਪ ਕਰੇਗਾ, ਅੰਦਰੋਂ ਇਹ ਖਿਆਲ ਛੱਡ ਦੇ ਕੁਛ ਹੋਵੇ, ਕੁਛ ਹੋਵੇ, ਇਹ ਛੱਡ ਦੇ, ਜਪ ਕਰੀ ਤੇ ਪਰਮਾਤਮਾ ਦੇ ਹਵਾਲੇ ਕਰਦੇ, ਜਿਵੇਂ ਬੀਜ ਧਰਤੀ ਦੇ ਹਵਾਲੇ ਕਰ ਦੇਈਦੇ, ਆਪਣੇ ਕੋਲ ਰੱਖੇ ਵੀ ਬੀਜ ਮੈਂ ਕਿਉਂ ਧਰਤੀ ਨੂੰ ਦੇਵਾਂ, ਨਹੀਂ ਦੇਗਾ ਤੇ ਫਿਰ ਇਹ ਫਲ ਵੀ ਨਹੀਂ ਬਣ ਸਕਣਗੇ, ਤੇਰੇ ਹੱਥਾਂ 'ਚ ਪਏ ਪਏ ਗਲ ਜਾਣਗੇ। ਲੋਕੀ ਪਾਠ ਕਰਦੇ ਨੇ ਤੇ ਪਾਠ ਆਪਣੇ ਕੋਲ ਰੱਖ ਲੈਂਦੇ ਨੇ, ਫਿਰ ਲੋਕਾਂ ਨੂੰ ਸੁਣਾਉਂਦੇ ਨੇ, ਅੱਜ ਮੈਂ 10 ਪਾਠ ਜਪਜੀ ਸਾਹਿਬ ਦੇ ਕੀਤੇ। ਉਹ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਨਹੀਂ ਪਈ ਮਿਲਦੀ 10 ਪਾਠ ਕੀਤੇ ਨੇ ਤੋਂ। ਅੱਜ ਸਾਡੇ ਘਰ ਦੇ ਸੁਖਮਨੀ ਸਾਹਿਬ ਦਾ ਪਾਠ ਹੋਇਆ, ਮੈਂ ਕਿਹਾ ਸੁੱਖਾਂ ਦੀ ਕੋਈ ਛਾਪ ਤੇਰੇ ਚਿਹਰੇ ਤੋਂ ਨਹੀਂ ਮਿਲਦੀ, ਕੀ ਹੋਇਆ ਸੁਖਮਨੀ ਸਾਹਿਬ ਦਾ ਪਾਠ? ਲੋਕੀ ਇਹਨਾਂ ਬੀਜਾਂ ਨੂੰ ਆਪਣੇ ਹੱਥ 'ਚ ਰੱਖ ਲੈਂਦੇ, ਧਰਤੀ ਨੂੰ ਦੇ ਦੇਣੇ ਚਾਹੀਦੇ ਨੇ। ਪਾਠ ਕੀਤਾ ਹੈ, ਜਪ ਕੀਤਾ ਹੈ, ਤਪ ਕੀਤਾ ਹੈ, ਕੀਰਤਨ ਕੀਤਾ ਹੈ, ਕਥਾ ਕੀਤੀ ਹੈ, ਪਰਮਾਤਮਾ ਨੂੰ ਅਰਪਣ ਕਰਦੇ, ਉਹ ਆਪੇ ਫਲੀਭੂਤ ਕਰੇਗਾ, ਤੂੰ ਕਿਉਂ ਚਿੰਤਾ ਕਰਦਾ ਫਲੀਭੂਤ? ਮੈਂ ਕਿਹਾ ਅੰਦਰ ਇਹ ਖਿਆਲ ਛੱਡ ਦੇ, ਮੈਂ ਤੇ ਸੁਤੇ ਸਿੱਧ ਕਹਿ ਦਿੱਤਾ ਤੇ ਨਿੱਜੀ ਅਨੁਭਵ ਮੇਰਾ ਨਹੀਂ ਸੀ ਇਸ ਸੰਬੰਧ ਵਿੱਚ, ਲੇਕਿਨ ਇਹ ਮੈਂ ਪੜ੍ਹਿਆ ਜ਼ਰੂਰ ਕਿ ਇਹ ਖਿਆਲ ਵੀ ਛੱਡ ਦੇਣਾ ਚਾਹੀਦਾ ਵੀ ਮੇਰਾ ਮਨ ਜੁੜਿਆ। ਮਿਲਦੇ ਨੇ ਲੋਕ ਗਿਆਨੀ ਜੀ, ਮਨ ਤੇ ਜੁੜਦਾ ਹੀ ਨਹੀਂ ਤੇ ਕੀ ਪਾਠ ਕਰੀਏ? ਹੁਣ ਉਹਨਾਂ ਨੂੰ ਕੌਣ ਦੱਸੇ ਮਨ ਦਾ ਜੁੜ ਜਾਣਾ ਤੇ ਫਲ ਹੈ, ਉਹ ਤੇ ਫਲ ਹੈ। ਤੇ ਉਹ ਕਹਿੰਦੇ ਨੇ ਪਹਿਲੇ ਫਲ, ਪਹਿਲੇ ਮਨ ਜੁੜੇ ਤੇ ਫਿਰ ਪਾਠ ਕਰੀਏ, ਪਹਿਲੇ ਫਲ ਮਿਲ ਜਾਏ ਬੀਜ ਬਾਅਦ ਵਿੱਚ ਪਵਾਂਗੇ। ਇਹ ਕਿਸ ਤਰ੍ਹਾਂ ਹੋ ਸਕਦਾ, ਇਹ ਕਿਸ ਤਰ੍ਹਾਂ ਹੋ ਸਕਦਾ? ਲੋਕ ਇੰਝ ਕਹਿੰਦੇ। ਔਰ ਇੱਥੋਂ ਹੀ ਪਤਾ ਚੱਲਦਾ ਬੜੀ ਨਾਸਮਝੀ ਚੱਲਦੀ। ਮੈਂ ਉਹਨੂੰ ਸੁਤੇ ਸਿੱਧ ਐਵੇਂ ਕਹਿ ਦਿੱਤਾ, ਤੂੰ ਇਹ ਖਿਆਲ ਛੱਡ ਲੈ। ਤੀਜੇ ਦਿਨ ਜਦ ਮੈਨੂੰ ਉਹ ਮਿਲਿਆ, ਚਿਹਰਾ ਕੁਛ ਹੋਰ, ਰੰਗੀ ਹੋਈ ਆਤਮਾ, ਕਹਿੰਦਾ ਗਿਆਨੀ ਜੀ ਖੇਡ ਬਣ ਗਈ, ਬੜਾ ਚਾਨਣਾ ਹੋ ਗਿਆ। ਹੁਣ ਇਸ ਤਰ੍ਹਾਂ ਦੇ ਚਾਨਣੇ ਜਿਨ੍ਹਾਂ ਦੀ ਜ਼ਿੰਦਗੀ 'ਚ ਅਚਾਨਕ ਪ੍ਰਗਟ ਹੋ ਜਾਂਦੇ ਨੇ, ਮੈਂ ਇਸ ਤਰ੍ਹਾਂ ਦੇ 8-9 ਮਨੁੱਖਾਂ ਨੂੰ ਜਾਣਦਾ, ਮੌਜੂਦ ਨੇ, ਮੌਜੂਦ ਨੇ। ਪਰ ਅਦਕੀ ਜਿਹੜੀ ਘਟਨਾ ਘਟੀ ਹੁਣ, ਉਹ ਇਹ, ਉਹ ਜਦ ਮੇਰੇ ਕੋਲ ਆਇਆ ਤੇ ਘਬਰਾਇਆ ਹੋਇਆ, ਚਿਹਰੇ ਤੇ ਸ਼ਾਂਤੀ ਦੇ ਆਸਾਰ ਨਹੀਂ ਅਸ਼ਾਂਤੀ ਦੇ, ਨਿਰਭੈਤਾ ਦੇ ਨਹੀਂ ਭੈ ਦੇ। ਮੈਂ ਕਿਹਾ ਗੱਲ ਕੀ ਹੈ? ਕਹਿੰਦੇ ਸਵੇਰੇ ਅਭਿਆਸ ਦੇ 'ਚ ਮੈਂ ਬੈਠਾ ਸੀ ਤੇ ਮੈਂ ਜ਼ਮੀਨ ਤੋਂ ਕੋਈ 8 ਫੁੱਟ ਉੱਚਾ ਹੋ ਗਿਆ, ਪਤਾ ਤਾਂ ਚੱਲਿਆ ਮੇਰੇ ਘਰ ਦੇ ਛੱਤ ਜਿਹੜੀ ਸੀ ਜਿੱਥੇ ਮੈਂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ, ਉਹ 8 ਫੁੱਟ ਉੱਚੀ ਸੀ, ਮੇਰਾ ਸਿਰ ਟਕਰਾ ਗਿਆ। ਤੇ ਮੈਂ ਜਦ ਦੇਖਿਆ ਤਾਂ ਮੈਂ ਘਬਰਾ ਗਿਆ, ਇਹ ਕੀ ਹੈ? ਘਬਰਾਹਟ 'ਚ ਮੈਂ ਥੱਲੇ ਆ ਗਿਆ। ਮੈਂ ਕਿਹਾ ਗੱਲ ਹੈ, ਉਦੋਂ ਵੀ ਤੇਰੇ ਕੋਲ ਗਲਤੀ ਹੋਈ ਤੇ ਹੁਣ ਤੂੰ ਫਿਰ ਗਲਤੀ ਕੀਤੀ ਹੈ। ਜ਼ਮੀਨ ਹਰ ਚੀਜ਼ ਨੂੰ ਖਿੱਚਦੀ ਹੈ, ਹਰ ਚੀਜ਼ ਨੂੰ। ਤੁਸੀਂ ਕੁਛ ਵੀ ਉੱਪਰ ਸੁੱਟੋ, ਸਭ ਥੱਲੇ ਆਏਗਾ। ਕਿਸੇ ਚੀਜ਼ ਨੂੰ ਵੀ ਸੁੱਟੋ, ਇੰਜ ਉੱਪਰ ਸੁੱਟੋ, ਥੱਲੇ ਆਏ। ਜ਼ਮੀਨ ਵਿੱਚ ਖਿੱਚ ਹੈ, ਕਸ਼ਿਸ਼ ਹੈ, फुहारे का पानी प्रेशर का मारा आया उपर उठता है, जमीन की खिच का मारिया फिर थले, सारा दिन उपर उठता रहा, सारा दिन थले ही आता है। और इतना प्रेशर देता है उपर उठन तो एकदम उपर जावे, पर जमीन की कशिश खिंचती है। ऐसा साइंस कहती है, विज्ञान कहता है 400 मील तक कशिश का दायरा है। इस तो अगे जड़ी चीज चली जाए कोई, फिर जमीन नहीं खिंचती, नहीं खिंचती, कशिश तो बाहर निकल जाती, उहदे च खिचाव नहीं रहिंदा, वजन घट जाता है। जिवें तुसीं देखिया होवेगा चंद्रमा ते पहुंचे हुए मनुख चंद्रमा ते तैरदे पैणे, इंज घुमदे पैणे, जिवें कोई वजन ही नहीं, वेट ही नहीं। जमीन नहीं खिंचदी। हुण इह ते विज्ञान दी पकड़ दे च गालबन 300 साल पहले आ गया। न्यूटन ने कह दिता सी जमीन हर चीज नूं खिंचदी है, हर चीज नूं खिंचदी है। हजारां सालां तो संत जन अवतारी पुरश कहिंदे रहिंदे इह मनुख दे ध्यान नूं भी थले खिंचदी है, सुरत नूं भी खिंचदी है, निरे पदार्थ नूं नहीं खिंचदी, विचार नूं भी खिंचदी है, सिमरती नूं भी खिंचदी है। धन है, संपदा है, जोबन है, सब जमीन दा हिस्सा है। जैसे जैसे कोई नाम जपदा है, धन दी पकड़, जोबन दी पकड़, प्रभुता दी प्रगट पकड़, संसार दी प्रगट प्रगट जैसे जो है पकड़ घटदी है, तो फिर जमीन दी कशिश खत्म हो जाती है, वह मनुख उपर उठता है। हुण मैं अर्ज करा, यह तो एक घटना देखी, बेस्तर बारे मैं सुनिया, इस तरह हो जाता है, सवेरे अभ्यास करद उच्चे हो जाते, जमीन की कशिश नहीं रही, जमीन की पकड़ नहीं रही। क्यों? ना धन की पकड़, ना जोबन की पकड़, ना पदार्थ की प्रगट, सुरत सिर्फ शब्द दे चलीन हो गई तो जमीन खिंचती नहीं, शरीर उपर उठ जाता है। मैं उसनु आख्या, पुरखा तेरे ते चरण पूजने चाहिए न, पर तू ते घबरा गया। मैं कह एक घबराहट तेरे अगों होर भी आ सकती है, उहदे वास्ते मैं तेनू पहले सावधान कर दिया। हर के नाम कबीर उजागर, जन्म जन्म के पाठे कागर, धर्म राय दर कागद फारे, जन नानक लेखा समझा। पुरातन संस्कारां दा जो अंदर ढांचा है, जिस दिन नाम जपण दे सुरत बहुत बुलंदियां नूं छूंदी है, वो सारे संस्कार मिटदे ने, सड़दे ने, गलदे ने। जिस पूर्ण तौर ते वो संस्कार मिटन लगदे ने, तो मनुख नूं इस तरह लगदा है जिवें मैनूं मौत आ रही है, मैं ही मिट रहा, उत्थे भी मनुख घबरा जांदा है। दरअसल मिटदा जरूर है, उसका पुराना ढांचा मिट जांदा है। इस वास्ते वो जिहड़ी अध्यात्मक जिंदगी है, उन्हूं कह दिता गया द्विज, दूजा जन्म। एक जन्म होया सी मां बाप तो, एक जन्म होया प्रभु दे भजन तो। मां बाप ने सुत पैदा किया सी, प्रभु दी बंदगी ने संत पैदा कर दिता। सुत मरदा है, संत पैदा होंदा है। पुराने ढांचे की मृत्यु आती है, नवे ढांचे का जन्म आता है। मैं कह उत्थे भी घबराहट आती है, तेरे नाल ऐसा भी होवेगा, क्योंकि जिहड़ी तेरी बिरती है ते जितना तू जप करदा है यह भी होवेगा। ते हुण घबराई ना, पुराना ढांचा जे दिन सारा गल गया, मिट गया, तू ब्रह्म ज्ञानी हो जाएगा, संत हो जाएगा, अजे भी बहुत अगे है। मैं उन्हूं कह, मैं ते तेनू सुते सिदकिया सी, मैं ते कथा करदा, पर तू ते कथा दा रूप हो गया। मैं कथा दे जिहड़ी विचारां नूं दसदा, तू ते उस विचार दा रूप हो गया। इसनूं इकबाल कहिंदे ने, तुझे किताब से फरोग नहीं है के तू, किताबे ख्वां है साहेबे किताब नहीं। डॉक्टर मोहम्मद इकबाल, तू किताब नूं पढ़न वाला है, ਕਿਤਾਬ ਦੇ ਵਿੱਚ ਜੋ ਕੁਛ ਹੈ ਉਹ ਤੂੰ ਨਹੀਂ ਹੈ, ਉਹ ਤੂੰ ਨਹੀਂ ਹੈ। ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ, ਕਿਤਾਬੇ ਖਵਾ ਹੈ ਸਾਹਿਬੇ ਕਿਤਾਬ ਨਹੀਂ, ਤੂੰ ਗ੍ਰੰਥ ਦੇ ਪੜ੍ਹਨ ਵਾਲਾ ਹੈ, ਤੂੰ ਪੋਥੀਆਂ ਨੂੰ ਪੜ੍ਹਨ ਵਾਲਾ ਹੈ, ਪੋਥੀ ਦੇ ਵਿੱਚ ਜੋ ਕੁਛ ਹੈ ਉਹ ਤੂੰ ਨਹੀਂ ਹੈ, ਉਹ ਤੂੰ ਨਹੀਂ। ਜਿਸ ਦਿਨ ਮਨੁੱਖ ਉਹ ਹੋਣ ਲੱਗਦਾ ਹੈ, ਪੁਰਾਣਾ ਸਾਰਾ ਢਾਂਚਾ ਮਿਟਦਾ ਹੈ, ਮੈਂ ਕਹੇ ਤੀਜੀ ਘਟਨਾ ਵੀ ਤੇਰੇ ਨਾਲ ਘਟ ਸਕਦੀ ਹੈ, ਤੇ ਫਿਰ ਘਬਰਾਈ ਨਾ। ਮੈਂ ਹੈਰਾਨ ਹੋਇਆ, ਉੱਪਰ ਜਾ ਕੇ ਇੱਕ ਘੰਟਾ ਡੰਡੌਤੇ 'ਚ ਹੀ ਪਿਆ ਰਿਹਾ ਮਹਾਰਾਜ ਦੇ ਅੱਗੋਂ ਦੁਪਹਿਰ ਦਾ ਵਕਤ। ਅਜੀਬੋ ਗਰੀਬ ਬਿਰਤੀ ਦੇ ਇਸ ਤਰ੍ਹਾਂ ਦੇ ਅਭਿਆਸੀ ਜਗ੍ਹਾ ਜਗ੍ਹਾ ਭਰਮਣ ਕਰਦੇ ਮਿਲਦੇ ਨੇ। ਜਦ ਪਰਮਾਤਮਾ ਦੇ ਕਸ਼ਿਸ਼ ਦੀ ਦਾਇਰੇ ਚਲੇ ਜਾਂਦੇ ਨੇ ਤਾਂ ਪਦਾਰਥਾਂ ਦੀ ਕਸ਼ਿਸ਼ ਘੱਟ ਜਾਂਦੀ ਹੈ, ਇਤਨੇ ਉੱਚੇ ਉੱਠ ਜਾਂਦੇ ਨੇ, ਜ਼ਮੀਨ ਦੀ ਕਸ਼ਿਸ਼ ਘੱਟ ਜਾਂਦੀ ਹੈ, ਜ਼ਮੀਨ ਦੀ ਕਸ਼ਿਸ਼, ਪਦਾਰਥਾਂ ਦੀ ਕਸ਼ਿਸ਼, ਜੋਬਨ ਦੀ ਕਸ਼ਿਸ਼, ਪ੍ਰਭਤਾ ਦੀ ਕਸ਼ਿਸ਼, ਧਨ ਦੀ ਕਸ਼ਿਸ਼, ਇਸ ਤੋਂ ਉੱਚੇ ਉੱਠ ਜਾਂਦੇ ਨੇ, ਕਸ਼ਿਸ਼ ਘੱਟ ਜਾਂਦੀ ਹੈ, ਬੁਲੰਦੀਆਂ ਨੂੰ ਛੂੰਹਦੇ ਨੇ। ਹੁਣ ਅਖਰੀ ਅਰਥਾਂ ਨੂੰ ਲਈਏ, ਸਾਰਾ ਖੁਲਾਸਾ ਸ਼ਬਦ ਦਾ ਮੈਂ ਕਰ ਦਿੱਤਾ। ਧਨ ਬੇਈਮਾਨੀ ਨਾਲ ਵੀ ਕਮਾਇਆ ਜਾ ਸਕਦਾ, ਧਰਮ ਨਹੀਂ। ਧਨ ਠੱਗੀ ਨਾਲ ਵੀ ਕਮਾਇਆ ਜਾ ਸਕਦਾ, ਧਰਮ ਨਹੀਂ। ਧਨ ਦਾ ਲੋਭ ਚੋਰ ਤੇ ਠੱਗ ਬਣਾ ਦੇਗਾ, ਬਣਾ ਦੇਗਾ, ਪਰ ਧਰਮ ਦਾ ਲੋਭ ਤੇ ਸੰਤ ਬਣਾ ਦੇਗਾ, ਭਗਤ ਬਣਾ ਦੇਗਾ। ਧਨ ਦਾ ਲੋਭ ਹਿਰਦੇ ਨੂੰ ਮੈਲਾ ਕਰਦਾ ਜਾਏਗਾ, ਮੈਲਾ ਕਰਦਾ ਜਾਏਗਾ। ਮਹਾਰਾਜ ਕਹਿੰਦੇ ਨੇ ਲੋਭੀ ਦਾ ਤੇ ਭੁੱਲ ਕੇ ਭਰੋਸਾ ਕਰਨਾ ਹੀ ਨਾ, ਲੋਭੀ ਕਾਵੇ ਸਾ ਨਾ ਕੀਜੇ ਜੇ ਕਾ ਪਾਰ ਵਸ, ਨਾ ਭਰੋਸਾ ਕਰੋ। ਕਿਉਂ? ਜਿਉਂ ਕੂ ਕਰ ਹਰ ਕਾਇਆ ਧਾਵੇ ਦੇ ਦਿਸ ਜਾਏ, ਲੋਭੀ ਜੰਤ ਨਾ ਜਾਣੇ ਪੱਖ ਅਵਖ ਸਭ ਖਾਏ। ਲੋਭੀ ਭਰਾ ਨੂੰ ਧੋਖਾ ਦੇ ਸਕਦਾ, ਪਿਓ ਨੂੰ ਧੋਖਾ ਦੇ ਸਕਦਾ, ਪੁੱਤਰ ਨੂੰ ਧੋਖਾ ਦੇ ਸਕਦਾ, ਮਿੱਤਰ ਨੂੰ ਧੋਖਾ ਦੇ ਸਕਦਾ, ਪਤਨੀ ਨੂੰ ਧੋਖਾ ਦੇ ਸਕਦਾ, ਗੁਸਤਾਖੀ ਮਾਫ ਕਹਿਣ ਦੇਣਾ, ਗੁਰੂ ਨੂੰ ਧੋਖਾ ਦੇ ਸਕਦਾ, ਗੁਰੂ ਨੂੰ ਵੀ ਠੱਗਣ ਦੀ ਕੋਸ਼ਿਸ਼ ਕਰ ਸਕਦਾ। ਸੋਨੇ ਦੀ ਪਾਲਕੀ ਮਹਾਰਾਜ ਨੇ ਬਣਵਾਈ ਸੀ, ਪਟਨੇ ਦੀ ਗੱਲ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਾਤਾ ਜੀ ਨੇ ਸੋਨਾ ਦਿੱਤਾ, ਤੇ ਜਦ ਪਾਲਕੀ ਬਣ ਕੇ ਆਈ ਹੈ, ਪਟਨੇ ਸਾਹਿਬ ਦੀ ਗੱਲ, ਇਤਿਹਾਸ ਦੀ ਘਟਨਾ। ਸਤਿਗੁਰਾਂ ਨੇ ਸੇਵਕਾਂ ਨੂੰ ਕਿਹਾ ਬਈ ਲੱਕੜਾਂ ਇਕੱਠੀਆਂ ਕਰੋ, ਚਿਤਾ ਬਣਾਓ ਤੇ ਉੱਪਰ ਪਾਲਕੀ ਨੂੰ ਰੱਖੋ। ਲੰਬੀ ਚੌੜੀ ਕਥਾ, ਮੁਕਤਸਰ ਮੈਂ ਅਰਜ਼ ਕਰਾਂ, ਮਾਤਾ ਜੀ ਵੀ ਬੜੇ ਰੋਕਣ, ਬੜੀ ਸ਼ਰਧਾ ਨਾਲ ਬਣਾ ਕੇ ਲਿਆਏ ਨੇ, ਅਸੀਂ ਸੋਨਾ ਦਿੱਤਾ ਸੀ। ਮਾਤਾ ਜੀ ਕਿਤਨਾ ਕੁ ਸੋਨਾ ਦਿੱਤਾ ਸੀ? ਅਸੀਂ 207 ਤੋਲੇ ਦਿੱਤਾ ਸੀ, ਤੋਲ ਕੇ ਲੈ ਗਏ ਸਨ। ਲੇਕਿਨ ਹੁਣ ਹੁਕਮ ਮਹਾਰਾਜ ਦਾ ਨਹੀਂ, ਜਲਾਣੀ ਹੈ, ਲੱਕੜਾਂ ਤੇ ਰੱਖ ਦਿੱਤੀ ਹੈ ਅੱਗ, ਦਿਨ ਭਰ ਜਲਦੀ ਰਹੀ, ਜੋ ਬਚਿਆ ਸੋਨਾ ਤੋਲਿਆ ਤੇ 7 ਤੋਲੇ, ਗੁਰੂ ਨਾਲ ਠੱਗੀ, ਧੰਨ ਗੁਰੂ ਗੋਬਿੰਦ ਸਿੰਘ ਨਾਲ ਠੱਗੀ, 7 ਤੋਲੇ। ਲੋਭੀ ਕਾਵੇ ਸਾ ਨਾ ਕੀਜੇ, ਲੋਕ ਵੀ ਮਿੱਤਰ ਨੂੰ ਠੱਗ ਸਕਦਾ, ਪੁੱਤਰ ਨੂੰ ਠੱਗ ਸਕਦਾ, ਪਿਓ ਨੂੰ ਠੱਗ ਸਕਦਾ, ਭਰਾ ਨੂੰ ਠੱਗ ਸਕਦਾ, ਭੈਣ ਨੂੰ ਠੱਗ ਸਕਦਾ, ਪਤਨੀ ਨੂੰ ਧੋਖਾ ਦੇ ਸਕਦਾ, ਕਿਧਰੇ ਦਾਓ ਪੇਚ ਉਸਦਾ ਲੱਗ ਗਿਆ ਤੇ ਉਹ ਗੁਰੂ ਨੂੰ ਵੀ ਨਹੀਂ ਛੱਡੇਗਾ, ਧਰਮ ਨੂੰ ਵੀ ਨਹੀਂ ਛੱਡੇਗਾ। ਲੋਭੀ, ਲੋਭ ਨੇ ਬੇਈਮਾਨ ਬਣਾ ਦੇਣਾ, ਧਨ ਦੇ ਲੋਭ ਨੇ ਸੰਤ ਬਣਾ ਦੇਣਾ, ਤੋ ਹੁਣ ਉਸ ਧਨ ਨੂੰ ਅਨਰਥ ਨਾਲ, ਬੇਈਮਾਨੀ ਨਾਲ ਜਿਹੜਾ ਸੰਗ੍ਰਹਿ ਕਰਨਾ, ਕਬੀਰ ਰੋਕਦੇ ਨੇ, ਸਮਝਾਉਂਦੇ ਨੇ, ਉਹਨਾਂ ਦਾ ਇਹ ਪਾਵਨ ਪਵਿੱਤਰ ਵਾਕ ਆਪ ਸਰਵਨ ਕਰੋ। ਛੇਤੀ ਛੇਤੀ ਮੈਂ ਆਪ ਜੀ ਦੇ ਸਾਹਮਣੇ ਅਖਰੀ ਅਰਥ ਕਰਾਂ, ਇੱਥੇ ਹੀ ਚੋ ਹੈ, ਫਿਰ ਅਰਥਾਂ ਤੋਂ ਬਾਅਦ ਸਮਾਪਤੀ ਹੋਵੇਗੀ। ਹਾਂਜੀ, ਸੋਰਠ ਰਾਗ ਵਿੱਚ ਕਬੀਰ ਜੀ ਦਾ ਇਹ ਪਾਵਨ ਪਵਿੱਤਰ ਵਾਕ ਹੈ। ਓਅੰਕਾਰ ਇੱਕ ਐਸੀ ਧੁਨ ਹੈ ਜਿਸ ਤੋਂ ਬ੍ਰਹਿਮੰਡ ਦੀ ਉਤਪਤੀ ਹੋਈ ਹੈ, ਔਰ ਕੇਵਲ ਇੱਕ ਹੈ, ਇੱਕ ਓਅੰਕਾਰ, ਦੂਜੀ ਤੀਜੀ ਚੌਥੀ ਧੁਨ ਨਹੀਂ ਹੈ, ਉਹ ਸਤ ਸਰੂਪ ਹੈ। ਉਸੇ ਤੋਂ ਸਾਰਾ ਗਿਆਨ ਆਉਂਦਾ, ਇਸ ਵਾਸਤੇ ਉਹ ਗੁਰੂ ਹੈ ਔਰ ਉਹ ਸੁਭਾਅ ਕਰਕੇ ਪ੍ਰਸਾਦ ਹੈ, ਕਰੁਣਾਕਰ ਹੈ, ਦਿਆਲੂ ਹੈ, ਕਿਰਪਾਲੂ ਹੈ। ਹਾਂਜੀ ਬੜੇ ਪਰਪੰਚ ਕਰਕੇ, ਬੜੇ ਛਲ ਕਪਟ ਕਰਕੇ ਦੂਜੇ ਦਾ ਧਨ ਖੋ ਕੇ ਲਿਆਂਦਾ, ਠੱਗੀ ਨਾਲ ਲਿਆਂਦਾ, ਬੇਈਮਾਨੀ ਨਾਲ ਲਿਆਂਦਾ, ਤਰ੍ਹਾਂ ਤਰ੍ਹਾਂ ਦੇ ਛਲ ਕਪਟ ਨਾਲ ਲਿਆਂਦਾ। ਇਹ ਜੋ ਤੂੰ ਛਲ ਕਪਟ ਨਾਲ ਪਰਾਇਆ ਧਨ ਲਿਆ ਹੈ, ਆਪਣਾ ਧਨ ਤੇ ਦਸਾਂ ਨਵਾਂ ਦੀ ਕਿਰਤ ਨਾਲ ਹੀ ਹੋ ਸਕਦਾ। ਮੈਂ ਥੋੜੇ ਦਿਨਾਂ 'ਚ ਹੀ ਕਰੋੜਾਂ ਪਤੀ ਤੇ ਅਰਬਾਂ ਪਤੀ ਬਣਨਾ, ਛਲ ਕਪਟ ਤੋਂ ਬਿਨਾ ਨਹੀਂ, ਪਰਪੰਚ ਤੋਂ ਬਿਨਾ ਨਹੀਂ ਬਣ ਸਕਦਾ। ਬਹੁ ਪਰਪੰਚ ਕਰ ਪਰ ਧਨ ਲਿਆਵੇ। ਹਾਂਜੀ ਪਰ ਗਜ਼ਬ ਦੀ ਗੱਲ ਹੈ, ਸੰਸਾਰ ਨੂੰ ਤੇ ਲੁੱਟ ਕੇ ਲਿਆਂਦਾ ਹੈ ਪਰ ਪੁੱਤਰਾਂ ਕੋਲ ਤੇ ਪਤਨੀ ਕੋਲ ਫਿਰ ਉਸੇ ਧਨ ਨੂੰ ਲੁੱਟਾਂਦਾ, ਆਪਣੇ ਆਪ ਨੂੰ ਲੁੱਟਾਂਦਾ। ਲਓ ਜਿੰਨਾ ਹੈ ਸਾਰਾ ਲੈ ਲਓ, ਲੈ ਲਓ, ਅੱਧ ਹੋ ਗਈ, ਅਗਲਿਆਂ ਦਾ ਤੇ ਸਾਰਾ ਖੋਂਦਾ, ਉੱਥੇ ਤੇ ਲੁੱਟਣਾ, ਇੱਥੇ ਲੁੱਟਾਂਦਾ। ਲੁੱਟ ਕੇ ਖੁਸ਼ੀ ਮਿਲਦੀ ਹੈ ਦੂਜੇ ਨੂੰ, ਲੁੱਟਾ ਕੇ ਵੀ ਖੁਸ਼ੀ ਮਿਲਦੀ ਹੈ, ਬਸ਼ਰਤੇ ਆਪਣੇ ਹੋਵਨ, ਪੁੱਤਰ ਹੋਵਨ, ਮਿੱਤਰ ਹੋਵਨ, ਪਤਨੀ ਹੋਵੇ, ਉੱਥੇ ਫਿਰ ਲੁੱਟਾਂਦਾ, ਸਾਰੇ ਖੁੱਲੇ ਹੀ ਗੱਫੇ ਦੇ ਦਿੰਦਾ, ਐ ਲਓ ਸਾਰਾ ਹੀ ਲਓ। ਸੁੱਤਦਾ ਰਾਪੇ ਆਨ ਲੁਟਾਵੇ, ਜਗਤ ਨੂੰ ਤੇ ਲੁੱਟਦਾ ਹੈ ਪਰਪੰਚ ਕਰਕੇ, ਪਰ ਪੁੱਤਰਾਂ ਤੇ ਪਤਨੀ ਦੇ ਕੋਲ ਆ ਕੇ ਆਪਣੇ ਆਪ ਨੂੰ ਲੁਟਾਉਂਦਾ, ਸਾਰਾ ਉਹਨਾਂ ਦੇ ਹਵਾਲੇ ਕਰਦਾ। ਹਾਂਜੀ ਹੇ ਮੇਰੇ ਭੁੱਲੇ ਹੋਏ ਮਨ, ਇਹ ਕਪੜ ਤੇ ਛਲ ਨਾ ਕਰ। ਕਿਉਂ? ਆਖਿਰ ਅੰਤ ਨੂੰ ਜਿਨ੍ਹਾਂ ਪੁੱਤਰਾਂ ਦੀ ਖਾਤਰ, ਜਿਨ੍ਹਾਂ ਮਿੱਤਰਾਂ ਦੀ ਖਾਤਰ, ਜਿਸ ਪਤਨੀ ਦੀ ਖਾਤਰ ਤੂੰ ਦੂਜਿਆਂ ਨੂੰ ਲੁੱਟਿਆ ਤੇ ਇੱਥੇ ਲੁਟਾਇਆ ਹੈ, ਇਹ ਲੇਖਾ ਕੇਵਲ ਤੈਨੂੰ ਹੀ ਦੇਣਾ ਪਏਗਾ, ਪਤਨੀ ਕੋਲ ਨਹੀਂ ਪੁੱਛਿਆ ਜਾਏਗਾ, ਪੁੱਤਰਾਂ ਕੋਲ ਨਹੀਂ ਪੁੱਛਿਆ ਜਾਏਗਾ, ਇਹ ਸਾਰਾ ਹਿਸਾਬ ਕਿਤਾਬ ਤੈਨੂੰ ਦੇਣਾ ਪਏਗਾ। ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਿਬੇਰਾ ਤੇਰੇ ਜੀ ਪੇਲੀ। ਇਹ ਤੇਰੇ ਕੋਲ ਹੀ ਅੰਤਿਮ ਸਮੇਂ ਫੈਸਲਾ ਹੋਏਗਾ, ਤੇਰੇ ਤੇ ਨਿਬੜੇਗਾ, ਉਹਨਾਂ ਤੇ ਨਹੀਂ। ਹਾਂਜੀ ਰੋਜ਼ ਰੋਜ਼ ਕਰਕੇ ਤਨ ਤੇ ਕਮਜ਼ੋਰ ਹੁੰਦਾ ਪਰ ਲੋਭ ਬੜਾ ਬਲਵਾਨ ਹੁੰਦਾ। ਤ੍ਰਿਸ਼ਨਾ ਤੇ ਰੋਜ਼ ਰੋਜ਼ ਜਵਾਨ ਆਉਂਦੀ ਹੈ, ਉਹ ਨਹੀਂ ਬੁੱਢੀ ਆਉਂਦੀ। ਲੋਭ ਨਹੀਂ ਬੁੱਢਾ ਹੁੰਦਾ, ਕਾਮ ਨਹੀਂ ਬੁੱਢਾ ਹੁੰਦਾ, ਹੰਕਾਰ ਨਹੀਂ ਬੁੱਢਾ ਹੁੰਦਾ, ਤਨ ਬੁੱਢਾ ਹੋ ਜਾਂਦਾ, ਸਿਰਫ ਸਰੀਰ ਬੁੱਢਾ ਹੋ ਜਾਂਦਾ। ਤੋ ਕਬੀਰ ਕਹਿੰਦੇ ਨੇ ਜ਼ਰਾ ਵੇਖ, ਰੋਜ਼ ਰੋਜ਼ ਤਨ ਤੇਰਾ ਛੀਣ ਹੋ ਰਿਹਾ, ਬੁਢੇਪਾ ਆ ਰਿਹਾ, ਉਹ ਦਸਤਕ ਦੇ ਰਿਹਾ। ਹਾਂਜੀ ਜਿਨ੍ਹਾਂ ਦੇ ਉੱਤੇ ਤੂੰ ਸਭ ਕੁਝ ਲੁਟਾਇਆ ਤੇ ਜਿਨ੍ਹਾਂ ਦੀ ਖਾਤਰ ਸਭ ਕੁਝ ਤੂੰ ਕੀਤਾ, ਜਦ ਬਿਲਕੁਲ ਨਿਰਬਲ ਕਮਜ਼ੋਰ ਛੀਣ ਹੋ ਜਾਏਗਾ, ਇਹ ਤੇਰੀ ਬੁੱਕ ਦੇ ਚ ਪਾਣੀ ਵੀ ਪਾਉਣ ਵਾਸਤੇ ਤਿਆਰ ਨਹੀਂ ਹੋਣਗੇ। ਪੁੱਤਰ ਤੇ ਪੋਤਰੇ ਇਹ ਤੇਰੇ ਨੇੜੇ ਵੀ ਨਹੀਂ ਆਉਣਗੇ। ਤਬ ਤੇਰੀ ਓਕ, ਇਹਨੂੰ ਓਕ ਕਹਿੰਦੇ ਨੇ, ਅਸੀਂ ਬੁੱਕ ਕਹਿੰਦੇ ਹਾਂ ਓਕ, ਤਾਂ ਫਿਰ ਤੇਰੀ ਬੁੱਕ ਦੇ ਚ ਕਿਸੇ ਨੇ ਪਾਣੀ ਦਾ ਗੁੱਟ ਵੀ ਨਹੀਂ ਪਾਉਣਾ, ਕਿਸੇ ਨੇ ਪੁੱਛਣਾ ਵੀ ਨਹੀਂ, ਬੁੱਢਾ ਐਵੇਂ ਸਿਰ ਖਾਂਦਾ, ਐਵੇਂ ਸਿਰ ਖਾਂਦਾ। ਇਹਨਾਂ ਦੀ ਖਾਤਰ ਸਭ ਕੁਝ ਕੀਤਾ, ਹੁਣ ਸਿਰ ਖਾਂਦਾ, ਕਿਸੇ ਨੇ ਤੇਰੀ ਜੋ ਹੈ ਬੁੱਕ ਦੇ ਚ ਪਾਣੀ ਨਹੀਂ ਪਾਉਣਾ, ਜਿਨ੍ਹਾਂ ਦੀ ਖਾਤਰ ਤੂੰ ਸਭ ਕੁਝ ਕਰਦਾ। ਹਾਂਜੀ ਇੱਕ ਗੱਲ ਸਪਸ਼ਟ ਕਰਕੇ ਜਾਣ, ਉਸ ਅਵਸਥਾ ਦੇ ਤੇ ਅੰਤਮ ਅਵਸਥਾ ਦੇ ਕੋਈ ਤੇਰਾ ਸਾਥੀ ਨਹੀਂ, ਕੋਈ ਤੇਰਾ ਸਾਥੀ ਨਹੀਂ। ਹਾਂਜੀ ਸਮਾਂ ਆ ਗਿਆ, ਵਕਤ ਆ ਗਿਆ, ਤੂੰ ਸੁਚੇਤ ਕਿਉਂ ਨਹੀਂ ਆਉਂਦਾ? ਪ੍ਰਭੂ ਦਾ ਨਾਮ ਜਪ ਹਿਰਦੇ ਦੇ ਨਾਲ ਤਾਂ ਕਿ ਤੇਰੀ ਜ਼ਿੰਦਗੀ ਸਫਲ ਹੋ ਸਕੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।